ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦ ਆਨੰਦ ਮਨ ਰਹੇ ਕਰੋ ਰੂ ਪਿਆਰੀ ਸਤ ਸੰਗਤ ਜੀਓ ਆਉ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਚਰਣਾ ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦੇ ਮਨ ਬਿਰਤੀਆਂ ਇਕਾਗਰ ਕਰਦੇ ਆ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂ ਪਿਆਰੀ ਸਤ ਸੰਗਤ ਜੀਓ ਉਸ ਅਕਾਲ ਪੁਰਖ ਦੀ ਰਹਿਮਤ ਹੋਈ ਉਸ ਪਰਮਾਤਮਾ ਦੀ ਬਖਸ਼ਿਸ਼ ਹੋਈ ਤੇ ਤੜਫਦੀ ਹੋਈ ਇਹ ਆਤਮਾ ਹਾੜੇ ਕੱਢਦੀ ਇਹ ਆਤਮਾ ਉਸ ਪਰਮਾਤਮਾ ਦੇ ਦਰਤੇ ਦੀ ਆਵਾਜ਼ ਪਹੁੰਚੀ ਤੇ ਉਸ ਅਕਾਲ ਪੁਰਖ ਪਰਮਾਤਮਾ ਨੇ ਇਸ ਮਨ ਤੇ ਇਸ ਆਤਮਾ ਤੇ ਰਹਿਮਤ ਕਰ ਦਿੱਤੀ ਕਿਆਸੀ ਰਹਿਮਤ ਕਰ ਦਿੱਤੀ ਧਿਆਨ ਦਿਓ ਪੜੋ ਬਾਣੀ ਦੇ ਅੰਦਰ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਕਹਿੰਦੇ ਉਸ ਪਰਮਾਤਮਾ ਨੂੰ ਤੇ ਤਰਸ ਪੈ ਗਿਆ ਇਸ ਆਤਮਾ ਦੇ ਉੱਤੇ ਤੇ ਉਹਨੇ ਰਹਿਮਤ ਕਰ ਦਿੱਤੀ ਕੈਸੀ ਰਹਿਮਤ ਕਰ ਦਿੱਤੀ ਕਿ ਉਸ ਅਕਾਲ ਪੁਰਖ ਪਰਮਾਤਮਾ ਨੇ ਮਾਨਸ ਦਾ ਸਰੀਰ ਬਖਸ਼ਿਸ਼ ਕਰ ਦਿੱਤਾ ਜਦੋਂ ਮਾਨਸ ਸਰੀਰ ਦੇ ਅੰਦਰ ਇਹ ਆਤਮਾ ਪਹੁੰਚੀ ਤੈਨੂੰ ਗੁਰੂ ਦੀ ਪ੍ਰਾਪਤੀ ਹੋਈ ਕਿਉਂਕਿ ਲਿਖਿਆ ਸਤਿਗੁਰ ਸੱਜਣ ਮਿਲਿਆ ਇਹਨੂੰ ਗੁਰੂ ਦੀ ਪ੍ਰਾਪਤੀ ਹੋਈ ਗੁਰੂ ਦੀ ਪ੍ਰਾਪਤੀ ਕਦ ਲਈ ਹੁੰਦੀ ਹੈ ਗੁਰੂ ਸੱਜਣ ਆ ਜਿਹੜਾ ਸਾਡੇ ਦੁੱਖ ਤੇ ਸੁੱਖ ਵਿੱਚ ਕੰਮ ਆਵੇ ਉਹਨੂੰ ਸੱਜਣ ਕਹੀਦਾ ਤੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ ਕਹਿੰਦੇ ਭੋਲਿਆ ਕਿ ਜਿਹੜੇ ਤੈਨੂੰ ਦੁੱਖ ਲੱਗੇ ਆ ਨਾ ਜੰਮਣ ਮਰਨ ਦਾ ਗੇੜਾ ਤੈਨੂੰ ਜਿਹੜਾ ਮਿਲਿਆ ਹੈ ਉਸ ਪਰਮਾਤਮਾ ਤੋਂ ਵਿਛੜੀ ਜਿਹੜੀ ਆਤਮਾ ਨੂੰ ਉਸ ਦੁੱਖ ਦੇ ਵਿੱਚ ਉਸ ਵਿਛੋੜੇ ਨੂੰ ਦੂਰ ਕਰਨ ਦੀ ਸਹਾਈ ਕੇਵਲ ਤਾਂ ਕੇਵਲ ਗੁਰੂ ਹੋ ਸਕਦਾ ਜਦੋਂ ਇਹ ਗੁਰੂ ਦੇ ਲੜ ਲੱਗਦੇ ਹਾਂ ਆਪਾਂ ਗੁਰੂ ਸਾਹਿਬਾਂ ਸਾਨੂੰ ਸੋਝੀ ਬਖਸ਼ਿਸ਼ ਕਰਦੇ ਆ ਤੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਅਸੀਂ ਉਸ ਪਰਮਾਤਮਾ ਵਿੱਚ ਲੀਨ ਹੋਣ ਦੇ ਯੋਗ ਹੋ ਜਾਂਦੇ ਹਾਂ ਆਪ ਜੀ ਹੁਣੇ ਕੀਰਤਨ ਵੀ ਸਰਵਣ ਕਰ ਰਹੇ ਸੀ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਨੀ ਕਿ ਅਕਾਲ ਪੁਰਖ ਪਰਮਾਤਮਾ ਮੈਨੂੰ ਮਿਲ ਮੈਂ ਨਿਮਾਣੀ ਨਿਮਾਣੀ ਦਾ ਭਾਵ ਕੀ ਹੈ ਮੇਰਾ ਕੋਈ ਸਤਿਕਾਰ ਨਹੀਂ ਹੈ ਮੇਰੇ ਪੱਲੇ ਕੁਛ ਨਹੀਂ ਹੈ ਮੈਂ ਖਾਲੀ ਹਾਂ ਮੈਂ ਵਿਲਕਦੀ ਹਾਂ ਮੈਂ ਤੜਫਦੀ ਹਾਂ ਪਰ ਇਹ ਅਕਾਲ ਪੁਰਖ ਪਰਮਾਤਮਾ ਮੇਰੇ ਪ੍ਰੀਤਮ ਮੇਰੇ ਖਸਮ ਮੈਨੂੰ ਕਿਤੇ ਮਿਲ ਮੇਰੇ ਕੁਛ ਪੱਲੇ ਨਹੀਂ ਰਿਹਾ ਹੁਣ ਹੁਣ ਤੇ ਸਿਰਫ ਇੱਕੋ ਹੀ ਸਹਾਰਾ ਹੈ ਕਿ ਕਦੋਂ ਤੂੰ ਆਵੇਂ ਕਦੋਂ ਮੈਨੂੰ ਮਿਲੇ ਹੋਰ ਮੇਰੇ ਕੋਲ ਕੁਛ ਨਹੀਂ ਰਿਹਾ ਇਹ ਪੁਕਾਰ ਆ ਮਨ ਦੀ ਤੇ ਗੁਰੂ ਨੂੰ ਪਿਆਰੀ ਸਤ ਸੰਗਤ ਜੀ ਉਹ ਮਨ ਉਦੋਂ ਪੁਕਾਰਦਾ ਹੈ ਮਨ ਉਦੋਂ ਉਸ ਪਾਸੇ ਵੱਲ ਭਜਦਾ ਹੈ ਜਦੋਂ ਮਨ ਨੂੰ ਉਸ ਅਕਾਲ ਪੁਰਖ ਦੀ ਯਾਦ ਆਉਂਦੀ ਹੈ ਵਿਚਾਰ ਕਰਨਾ ਪਿਛਲਿਆਂ ਜਨਮਾਂ ਦੇ ਅੰਦਰ ਇਹ ਮਨ ਰੋਂਦਾ ਹੁੰਦਾ ਸੀ ਇਹਦੀ ਮਨ ਬਿਰਤੀ ਕਿੱਦਾਂ ਦੀ ਬਣ ਗਈ ਕਰਮਹੀਨ ਧਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ ਇਹ ਮਨ ਪੁਕਾਰਦਾ ਹੈ ਰੋਂਦਾ ਹੈ ਇਹ ਅਕਾਲ ਪੁਰਖ ਪਰਮਾਤਮਾ ਮੈਂ ਉਹਨਾਂ ਕਰਮਾਂ ਤੋਂ ਹੀਣਾ ਆ ਜਿਹਨਾਂ ਕਰਮਾਂ ਦੇ ਨਾਲ ਤੇਰੇ ਵਿੱਚ ਲੀਨ ਹੋਣ ਦਾ ਸਮਾਂ ਮਿਲਦਾ ਹੈ ਮੇਰੇ ਉਹ ਕਰਮ ਨਹੀਂ ਬਣਦੇ ਤੇ ਦੱਸੋ ਮੇਰੀ ਵਾਰੀ ਕਦੋਂ ਆਵੇਗੀ ਉਸ ਅਕਾਲ ਪੁਰਖ ਨੇ ਰਹਿਮਤ ਕੀਤੀ ਇਹਨੂੰ ਵਾਰੀ ਦੇ ਦਿੱਤੀ ਕਿ ਆ ਜਾ ਤੂੰ ਮਿਲ ਲੈ ਕੈਸੀ ਵਾਰੀ ਪੜੋ ਬਾਣੀ ਅੰਦਰ ਭਈ ਪ੍ਰਾਪਤ ਮਾਨਕ ਵਧੇਰੀਆ ਗੋਬਿੰਦ ਮਿਲਣ ਕੀ ਤੇਰੀ ਵਰੀਆ ਗੁਰੂ ਜੀ ਕਹਿਣ ਲੱਗੇ ਵੀ ਮਨਾ ਉਹ ਤੈਨੂੰ ਮਨੁੱਖ ਦਾ ਸਰੀਰ ਪ੍ਰਾਪਤ ਹੋ ਗਿਆ ਕਹਿੰਦਾ ਹੋ ਗਿਆ ਕਹਿੰਦੇ ਫਿਰ ਧਿਆਨ ਕਰੀਏ ਪਰਮਾਤਮਾ ਚ ਲੀਨ ਹੋਣ ਦੀ ਵਾਰੀ ਮਿਲੀ ਹੈ ਤੈਨੂੰ ਸਮਾਂ ਮਿਲ ਗਿਆ ਕਿ ਤੂੰ ਵਾਪਸ ਆਪਣੇ ਘਰ ਜਾ ਸਕਦਾ ਤੂੰ ਆਪਣੇ ਪਤੀ ਪਰਮੇਸ਼ਰ ਦੀ ਪਛਾਣ ਕਰ ਸਕਦੀ ਹੈ ਇਸ ਸਰੀਰ ਅੰਦਰ ਬੈਠੀ ਪਰ ਭੋਲਿਓ ਇੱਥੇ ਵੀ ਆਪਾਂ ਆਏ ਤੇ ਭੁੱਲ ਗਏ ਤਰਲੇ ਕੱਢ ਕੱਢ ਕੇ ਜਨਮ ਲਿਆ ਆਪਾਂ ਤੇ ਇੱਥੇ ਵੀ ਭੁੱਲ ਗਏ ਮਨ ਬਿਰਤੀ ਪਤਾ ਕਿੱਦਾਂ ਦੀ ਬਣ ਗਈ ਕਹਿੰਦਾ ਕੋਈ ਗੱਲ ਨਹੀਂ ਕਦੀ ਵੇਖਿਓ ਆਪ ਜੀ ਨੂੰ ਕੋਈ ਕਵੇ ਗੁਰੂ ਦੇ ਲੜ ਲੱਗ ਜਾ ਤੇ ਆਪ ਜੀ ਮਨ ਚ ਸੁਭਾਵਕ ਨਿਕਲਦਾ ਕੋਈ ਨੀ ਬਥੇਰੀ ਉਮਰ ਪਈ ਅਜੇ ਅਜੇ ਹੁਣੇ ਹੀ ਇਸ ਪਾਸੇ ਮੁੜ ਗਏ ਹੈ ਤੇ ਜ਼ਿੰਦਗੀ ਤੇ ਐਸ਼ੋ ਆਰਾਮ ਖਤਮ ਹੋ ਜਾਣਗੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਇਹ ਐਸ਼ੋ ਆਰਾਮ ਘੜੀ ਪਲਦੇ ਆ ਪਰ ਜਿਹੜੇ ਨਾਮ ਨਾਲ ਜੁੜ ਜਾਂਦੇ ਨਾ ਉਹਨਾਂ ਨੂੰ ਐਸ਼ੋ ਆਰਾਮ ਜ਼ਿੰਦਗੀ ਤੇ ਮਿਲ ਜਾਂਦੇ ਆ ਉਹਨਾਂ ਵਰਗਾ ਸੁਖੀ ਕੋਈ ਨਹੀਂ ਉਹਨਾਂ ਵਰਗਾ ਖੁਸ਼ ਕੋਈ ਨਹੀਂ सो ऐसी मनोवृत्ति बनाओ। आओ विचार करिए, धन गुरु रामदास पातशाह चौथे नानक सोठ मल्ला चौथा, ओदे अंदर आप जी नूं कुछ समझाना चाहते 607 अंग दे उत्ते की कहन लगे, कहते भी देख आप इतने बैठे हाँ पर मनवृत्ति बना दे रहा। कहते कैसी बनावा, कहते अचर चरे ता सिद्ध हुई, अचर चरे ता सिद्ध हुई, सिद्धि ते बुद्ध पाई। ध्यान दो, अचर किनू कहते, अजित मन, अजित जिन्हों जितया नहीं जा सकता उस वृत्ति का नाम अचर है। तो चरे का भाव की है, जित लैंदा किवें, डंगर चरण रहे होंगे ने, ठीक है। आप जी देखो कई बार आप सुभावक ही कह दें यार मैं इन्हों पैली च फिरदा रहा, चरे ही नहीं कितने, क्योंकि उत्थे हरिया घा नहीं सी, मन नहीं मनता पिया खाने लिए, चरिया ही नहीं। पर जिथे घा रहा हरिया तो की कहने यार कमाल है, डंगर इदा चरण रहे से उतो हिलते ही नहीं सी, इहदा मतलब हरिया घा सी, उन्हों का मन मन गया सी इतो चर लीए कुछ। इदा गुरु जी कह लगे, आचर का भाव मन जितया नहीं जा सकता, चरे का भाव मन जित लेना। कहते जेड़ा मन जितया नहीं ना जा सकता, जे कि गुरु की शरण च पै जाइए, गुरु ग्रंथ साहब के लड़ लग जाइए, गुरबाणी की सोझी आ जाए, तो चरे चरे का भाव की आ, जदों गुरु के शब्द की सोझी आती है तो मन चरण लग पैंदा, कहिंदा भाव मन जितया जाता है, मन टिक जाता है, चरण लग पैंदा, घा खाण लग पैंदा है। तो की कहन लगे, ता सिद्ध हुई, सिद्ध की चीज है, ध्यान देना सिद्ध की चीज है। इहड़ा मन आ जिन्ना चिर यह अपने जिहड़ी सोच आ भी मैं परमात्मा वाले पासे मुड़ना आ, मैं गुरु दे लड़ लगना आ, मैं गुरु ग्रंथ साहिब दे लड़ लगना आ, मैं अमृत छकना आ, मैं पाठ करना आ, गुरु प्यारी साहिब सिंह जिन्ने चिर मन मन जाए ना, उन्ना चिर इस पासे की कामयाबी नहीं मिलती। सीधा मतलब की है फिर कामयाबी। कहिंदे आचर चरे, कहिंदे जिहड़ा मन बिल्कुल नहीं मनदा सी किते चरे दा भाव मन जावे तां की होएगा, कहिंदा फिर इस मार्ग की कामयाबी हो जाऊगी, जीवन संग्रह की कामयाबी हो जाऊगी। कहिंदा फिर क्यों, कहन लगे सिद्धि ते बुद्ध पाई, सिद्धि ते बुद्ध पाई। पहला मन कामयाब ते होवे कादे विच, अपने मन नू कंट्रोल करन दे विच। जिदन मन नू कंट्रोल करन दे आपां कामयाब होवांगे ना, ते फिर की होएगा, उस सिद्धि तो उस कामयाबी तो सानू की मिलूगा, बुद्ध पाई। ता सानू इस मार्ग की अकल आनी है, ता सानू इस मार्ग की सोझी आनी है। जिन्ना चिर मन नहीं जितया गया उन्ना चिर सानू इस मार्ग की सोझी नहीं आनी। हुण देखो आपां गुरु घर आउने आ, मत्था टेकदे आ, सेवा करदे आ, पुणदान करदे आ, बड़ा कुछ करदे आ, पर गुरु प्यारियो कदी विचार के देखियो, सुभावक ही मन कह उठदा। किसे वेले आपां आपच ही एक दूजे नाल सलाहां करन दे हुंदे ते एक दूजे नूं सुभावक कह लैंदे आ, किन्ना क चिर हो गया तुहानूं फिर गुरु घर जांदिआं नूं, हो गया मैनूं 10-15 साल हो गए ने, ना फिर कुछ लब्भा। कहिंदा नहीं अजे कुछ लब्भा नहीं, किहड़ी गल्लों नहीं लब्भा, क्योंकि मन चरण नहीं लगा, मन जितया नहीं गया जे, क्योंकि बाणी च लिखिआ मन जीते जग जीत। कहना मन जिन्हें जितया उन्होंने जग जित लिया, जिन्होंने मन ही नहीं जितया ना, गुरु रूप प्यारी साध संघ जो भावे संसार की सारी अमीरी उन्होंने कोल हो किसी को जित नहीं सकते। तो फिर धन गुरु ग्रंथ साहब जी कह लगे सिद्धि ते बुद्ध पाई। कहते जिन्होंने मन जितने विच कामयाबी मिल जाती है, कामयाबी कैसी, जिहड़े अपने मन नूं समझा लैंदे आ भई गुरु के चरणों तो बगैर बेड़ा पार नहीं होना। इस चीज विच जिन्होंने कामयाबी मिल जाती है, कहते फिर कहते उन्होंने गुरु ग्रंथ साहब की अकल आती है, उन्होंने बुद्ध मिलती है। तो जिन्हों का अजे तक मन कंट्रोल च नहीं ना आया, जिन्हें मर्जी पाठ कर लैन, जिन्हें मर्जी मत्थे टेक लैन, फिर उन्हों का मन जिहड़ा ना कभी भी गुरु ग्रंथ साहब के चरणों के विचों सोझी नहीं लै सकता। आ गल गुरु जी समझाउण लगे। फिर गुरु जी की कहण लगे, कहिंदे जदों गुरु चरणां विचों अकल आई, सोझी आई, समझ लगी गुरु चरणां दी, ते प्रेम के सर लागे तन भीतर, प्रेम के सर लागे तन भीतर, तां भरम कट्टिआ जाई। ध्यान देना गुरु जी कहन लगे प्रेम के सर, प्रेम दा भाव प्यार, सर दा भाव तीर, लागे लागे तन भीतर, हुण तन शरीर नूं कहिंदे, इस इहदे तीर है ना प्रेम दे शरीर ते नहीं वजदे, इदां हिरदे च वजदे आ। कई थावां ते गुरु जी ने तन अखर वरत्या, ते आपां उह तन अखर पढ़ के ना ते बड़े ढिले जे पै जांदे आ, भई शरीर दी गल कीती है, नहीं भई गुरु जी तन अखर लिख के भी हिरदे की गल कर रहे हैं, मन बिरती की गल कर रहे हैं अंदरों। ते की कहन लगे, कहन लगे प्रेम के सर लागे तन भीतर, शरीर दे विच उस विच दा भाव की, भीतर दा भाव की, अंदर ते अंदर कौन है फिर, हिरदा ही है ना। कहिंदे जदों गुरु चरणा दे विच जुड़े ते गुरु चरणा दे विच जदों प्रेम दे तीर वजे ना साडे हिरदे अंदर, हुण प्रेम दे तीर, प्रेम कित्थों पैदा हुंदा, प्रेम कितों पैदा होंगे विचार करना। गुरु प्यारी साध संगत जी, सुभाविक ही है जदों असी किसी नूं मिलते हैं, जे नहीं भी मिलते तो सानू किसी बारे जानकारी मिलती है, तो गुरु रूप प्यारी साध संगत जी साडे अंदर एक खिच पैदा होती उन्हूं मिलन की, वह खिच का नाम की है, प्रेम। जानकारी मिली ना किसी वेले आपां नूं कोई घर दे विच कोई कहिंदा वह फलाना बंदा बड़ा चंगा, बड़ा नेक इंसान है, कोई पैसे बड़े आ, वह बंदा बड़ा वधिया, किसी की मदद करता, मन च कहिंदा आपां आप मिलिए उन्हूं, उहदा मिलना मन च चा है, वह प्रेम है। तो गुरु जी कहिंदे कहिंदे फिर जिन्हां दा मन मन जांदा ना, चरण लग पैंदा, घा खाण लग पैंदा, उन्हूं गुरु ग्रंथ साहिब जी की सोझी आ जाती है, तो जिन्हों गुरु ग्रंथ साहिब की सोझी आउंदी आ ना, कहिंदे फिर उन्हूं गुरु ग्रंथ साहिब जी मत कहदी दिंदे आ, अकाल पुरख की, परमात्मा की। कहिंदे देख लो भावें आपां परमात्मा वेख्या नहीं है, पर सिर्फ ना सिर्फ गुरु ग्रंथ साहिब दे चरणां च सोझी मिली, उहदी वी उह शक्ति हैगी है, हो जी जदों पता लगा ना वी उसे ने सानूं बनाया है, आ उसे ने सारी सृष्टि बनाई है, उही सानू खाण पीण लई दिंदा है, उही साडा रात दिन ध्यान रखदा है, उही साडे नाल तुरिया फिरदा है, उही साडा दुख सुख च साई है, उही दुख दिंदा ते उही सुख दिंदा। जदों इह चीज़ां सुणदे आ ते मन विच इक खिच पैदा होंदी, कैसी खिच पैदा होंदी, उहनूं मिलण दी खिच पैदा होंदी, उहनूं महसूस करन दी खिच पैदा होंदी, उस खिच दा नाम प्रेम है। ते गुरु जी कहण लगे प्रेम के सर लागे तन भीतर, भीतर का भाव की अंदर, अंदर का भाव की हिरदा। तो ध्यान दो गुरु के बोल या किसी इंसान की गल आप जो सुनते हैं भोले कन को ताकत नहीं है सुन की, अखा को ताकत नहीं है वेखन की, नक को ताकत नहीं है सुंघन की, जबान को ताकत नहीं है बोलन की, हथा को ताकत नहीं कुछ करन की, लत्ता को ताकत नहीं है कितने जाने की। कहते हैं क्यों नहीं है, नहीं है गुरु प्यारे, साढ़े अंदर आत्मा का वासा है, उस परमात्मा की अंश का वासा है, उस परमात्मा की अंश का वासा है। आप जी ध्यान देना, किसी वेले साढ़े घर के अंदर किसी का घर का कोई मैंबर आ जाए, ठीक है, तो आप की कहने भी हूँ सारे जने ध्यान ले रहे हो, ये फलाने सौ का बच्चा है, तो गुरु घर के प्रेमी ने, महापुरुख ने, तो भाई ये मिठा बोलना है, तो ये वाल वेखना ही करता की है, इसका मतलब की है, असी कहने मिठा बोलना ताल मिलकर रहना, क्योंकि वो सुभा च साढ़े सुभा ना फर्क आ, बोलचाल च फर्क आ, है ना। तो असं की करते हैं सामने, असी उहदे सामने ना अपनी एक्टिंग करते हैं, जिदा असी भी बड़े वड्डे गुरु घर के प्रेमी, ठीक है, असी तड़के उठते हैं, कद लई उठते हैं भी साडे घर गुरु घर का प्रेमी है, कितने ना कवे उठते ही नहीं, आपां तड़के उठते, वह भी उठा, वह चौंकड़ा मार के बह गए, असी भी चौंकड़ा मार के बह गए, मन मन च की सोचण डए आ भी ये चौंकड़ा मार के पता नहीं की करन डिया, वह तो महापुरखां का बच्चा आ, ये पता नहीं की करन दिया, भावें अद्धा घंटा यही सोचते मर गए भी की करन दिया, भावें उन्हें जो किया नहीं किया, पर आप उदा का बनना चाहते हैं। गुरु साहब बन के कहें ਕਹਿੰਦੇ ਭਾਈ ਅੱਖਾਂ ਕੋ ਤਾਕਤ ਨਹੀਂ ਵੇਖਣ ਦੀ, ਸਾਡੇ ਅੰਦਰ ਉਸ ਪਰਮਾਤਮਾ ਦੀ ਅੰਸ਼ ਆਈ ਆ। ਤੇ ਗੁਰੂ ਪਿਆਰਿਓ ਕਬੀਰ ਜੀ ਨੇ ਪਤਾ ਕਿਉਂ ਕਿਹਾ, ਕਹਿੰਦੇ ਕਹੋ ਕਬੀਰੇ ਰਾਮ ਕੀ ਅੰਸ਼। ਕਹਿੰਦੇ ਮੈਂ ਉਸ ਬਿਰਤੀ ਚ ਪਹੁੰਚ ਕੇ ਵੇਖਿਆ ਹੈ ਤੇ ਪਰਮਾਤਮਾ ਦੀ ਕੁੱਲ ਚੋਂ ਆ, ਤੇ ਸਾਨੂੰ ਕੀ ਕਹਿਣ ਦੀ ਲੋੜ ਪਈ ਸੀ ਭਲਾ, ਕਿਸੇ ਦਾ ਸੁਭਾਵ ਕੀ ਕਹਿ ਦਿੰਦੇ ਆਪਾਂ, ਤੂੰ ਸਾਨੂੰ ਕੌਣ ਦੱਸਣੇ ਆ। ਤੇ ਕਬੀਰ ਜੀ ਪਤਾ ਕਹਿੰਦੇ, ਕਹਿੰਦੇ ਮੈਂ ਜੱਗ ਵਾਲੇ ਰੌਲਾ ਪਾਇਆ, ਮੈਂ ਹੋਕਾ ਦਿੱਤਾ, ਗੁਰਬਾਣੀ ਹੋਕਾ ਆ। ਕੀ ਕਹਿਣ ਲੱਗੇ, ਕਹਿੰਦੇ ਕਹੋ ਕਬੀਰੇ ਰਾਮ ਕੀ ਅੰਸ਼, ਪਾਛਾ ਕੀ ਗੱਲ ਹੋ ਗਈ। ਕਹਿੰਦੇ ਮੈਂ ਰੌਲਾ ਪਾਉਣ ਡਿਆ, ਮੌਕਾ ਦੇਣ ਡਿਆ, ਕਿਹੜੀ ਗੱਲੋਂ, ਵੀ ਤੁਹਾਡੇ ਅੰਦਰ ਵੀ ਚਾਹ ਚੜ ਜੇ ਵੀ ਸਾਡੇ ਅੰਦਰ ਉਸ ਪਰਮਾਤਮਾ ਦੀ ਅੰਸ਼ ਆਈ ਆ, ਤੇ ਥੋੜਾ ਬਹੁਤਾ ਤੇ ਉਹਦਾ ਅਸਰ ਲੈ ਲਈਏ। ਕਿਹਦੀ ਅੰਸ਼ ਆ? ਪਰਮਾਤਮਾ ਦੀ ਅੰਸ਼ ਆ, ਠੀਕ ਆ, ਉਹਦੀ ਕੁੱਲ ਚੋਂ ਆ। ਤੇ ਏਦਾਂ ਕਰੀਏ ਫਿਰ ਇਹਨੂੰ, ਵੀ ਹੁਣ ਜੇ ਉਹਦੀ ਕੁੱਲ ਚੋਂ ਕੋਈ ਸਾਡੇ ਘਰ ਆਇਆ ਤੇ ਆਪਾਂ ਇਹਦਾ ਸਤਿਕਾਰ ਕਰੀਏ, ਆਪਾਂ ਇਹਦਾ ਸਤਿਕਾਰ ਕਰੀਏ। ਤੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਦੇਖ ਇਸ ਸ਼ਕਤੀ, ਇਸ ਪਰਮਾਤਮਾ ਦੀ ਅੰਸ਼, ਉਹਦੀ ਕੁੱਲ ਚੋਂ ਜਿਹੜੀ ਅੰਦਰ ਸ਼ਕਤੀ ਆਈ ਹੈ ਨਾ, ਇਹਦੇ ਕੋਲ ਤਾਕਤ ਹੈ ਕੰਨਾਂ ਨਾਲ ਸੁਣਨ ਦੀ। ਸੱਚ ਜੇ ਅੰਦਰ ਮਨ ਨਾ ਹੋਵੇ ਬੰਦਾ ਮਰ ਜਾਂਦਾ, ਕਦੀ ਕੰਨ ਸੁਣਦੇ? ਜਦੋਂ ਬੰਦਾ ਮਰ ਜਾਂਦਾ ਤੇ ਘਰ ਦੇ ਆਵਾਜ਼ਾਂ ਮਾਰਨ ਡਿਆ, ਉਹ ਉੱਠ ਕਿੱਥੇ ਚਲਾ ਗਿਆ, ਕੋਈ ਆਵਾਜ਼ ਹੀ ਨਹੀਂ ਆਉਂਦੀ, ਕਿਹੜੀ ਗੱਲੋਂ? ਕਿਉਂਕਿ ਇਹਨਾਂ ਕੰਨਾਂ ਦੇ ਜ਼ਰੀਏ ਜੋ ਸੁਣਦਾ ਸੀ ਨਾ ਕਮਰੇ 'ਚ ਬੈਠਾ, ਉਹ ਨਹੀਂ ਹੈਗਾ। ਤਾਕਤ ਉਹਦੇ ਕੋਲ ਸੁਣਨ ਦੀ ਆ, ਕੰਨਾਂ ਕੋਲ ਤਾਕਤ ਨਹੀਂ ਹੈ। ਫਿਰ ਆਪਾਂ ਕੀ ਕਰਦੇ ਹਾਂ, ਮਾਂ ਆਉਂਦੀ ਆਵਾਜ਼ ਮਾਰਦੀ, ਪੁੱਤਰਾ ਉੱਠ ਕੇ ਵੇਖ ਤੇ ਸਹੀ ਤੇਰੀ ਮਾਂ ਆਈ ਏ, ਪਰ ਨਹੀਂ ਉੱਠਦਾ। ਅੱਖਾਂ ਖੁੱਲੀਆਂ, ਅੱਖਾਂ ਖੁੱਲੀਆਂ, ਆਪਾਂ ਅੱਖਾਂ ਬੰਦ ਕਰਦੇ ਹਾਂ, ਆਪ ਅੱਖਾਂ ਖੁੱਲੀਆਂ। ਤੇ ਮਾਂ ਧਾਹ ਮਾਰ ਉੱਠੀ, ਕਹਿੰਦੀ ਵੇ ਕਮਲਿਆ, ਤੂੰ ਤੇ ਮੈਨੂੰ ਵੇਖ ਕੇ ਧਾਹ ਮਾਰ ਪੈਂਦਾ ਸੀ, ਉੱਠ ਪੈਂਦਾ ਸੀ, ਅੱਜ ਅੱਖਾਂ ਖੁੱਲੀਆਂ ਤੇ ਮੈਨੂੰ ਵੇਖਦਾ ਨਹੀਂ। ਕਿਉਂਕਿ ਅੱਖਾਂ ਖੁੱਲੀਆਂ ਕੋਈ ਤਾਕਤ ਵੇਖਣ ਦੀ ਨਹੀਂ, ਅੰਦਰ ਵੇਖਣ ਵਾਲਾ ਨਹੀਂ ਹੈ। ਇਹਦਾ ਮਤਲਬ ਵੇਖਣ ਦੀ ਤਾਕਤ ਆਤਮਾ ਕੋਲ ਆ, ਮਨ ਕੋਲ ਆ। ਤਾਂ ਫਿਰ ਗੁਰੂ ਜੀ ਕਹਿੰਦੇ ਪਏ ਆ, ਉਹ ਕਹਿੰਦੇ ਪ੍ਰੇਮ ਕੇਸਰ ਲਾਗੇ ਤਨ ਭੀਤਰ। ਕਹਿੰਦੇ ਸਾਡੇ ਮਨ ਦੇ ਅੰਦਰ, ਸਾਡੇ ਹਿਰਦੇ ਦੇ ਅੰਦਰ ਜਦੋਂ ਉਸ ਪਰਮਾਤਮਾ ਦੀ ਉਸਤਤ ਸੁਣੀ ਨਾ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ, ਉਹਦੀ ਉਸਤਤ ਸੁਣਨ ਦੇ ਨਾਲ ਹਿਰਦੇ ਚ ਚਾਅ ਪੈਦਾ ਹੋ ਗਿਆ, ਪ੍ਰੇਮ ਪੈਦਾ ਹੋ ਗਿਆ। ਕਹਿੰਦੇ ਕੈਸਾ? ਕਹਿੰਦੇ ਮਨ ਚ ਚਾਅ ਚੜਿਆ ਵੀ ਕਿਤੇ ਅਸੀਂ ਵੀ ਵੇਖੀਓ ਕਿਹੋ ਜਿਹਾ ਹੈ ਜਿਹਦੀ ਉਸਤਤ ਗੁਰੂ ਜੀ ਕਰਨ ਦੇ ਨੇ, ਇੰਨੀ ਉਸਤਤ ਕਰਨ ਦੇ ਨੇ। ਧਿਆਨ ਲਓ ਕਿ ਸਾਨੂੰ ਕਮਲਿਆਂ ਰਮਲਿਆਂ ਨੂੰ ਸਮਝਾਉਣ ਲਈ ਕਿੰਨੇ ਭੱਟ, ਕਿੰਨੇ ਭਗਤ, ਕਿੰਨੇ ਗੁਰੂ ਖੜੇ ਹੋ ਗਏ ਤੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਦੇ ਨੇ। ਕੋਈ ਗੱਲ ਵੀ ਸਾਰਿਆਂ ਜਾਣਿਆਂ ਦੀ ਆਵਾਜ਼ ਸੁਣ ਲਓ, ਸਾਰੇ ਜਾਣੇ ਉਸ ਪਰਮਾਤਮਾ ਦੀ ਉਸਤਤ ਕਰਨ ਦੇ ਨੇ। ਉਹ ਦੇਖੋ ਕਿੱਡਾ ਵੱਡਾ ਹੈ ਬਈ, ਉਹ ਕਿੰਨਾ ਦਿਆਲੂ ਹੈ ਬਈ, ਉਹ ਹੈ ਨਾ। ਤੇ ਸਾਡੇ ਮਨ ਚ ਚਾਹ ਚੜੇ ਵੀ ਅਸੀਂ ਵੀ ਕਿਤੇ ਮਹਿਸੂਸ ਕਰੀਏ। ਤੇ ਫਿਰ ਗੁਰੂ ਜੀ ਕਹਿੰਦੇ, ਕਹਿੰਦੇ ਜਿਹਨਾਂ ਦੇ ਮਨ ਦੇ ਅੰਦਰ ਇਹ ਪ੍ਰੇਮ ਪੈਦਾ ਹੋ ਜਾਂਦਾ ਨਾ, ਜਿਹਨਾਂ ਦੇ ਮਨ ਦੇ ਅੰਦਰ ਇਹ ਪ੍ਰੇਮ ਪੈਦਾ ਹੋ ਜਾਂਦਾ, ਸੱਟ ਵੱਜ ਜਾਂਦੀ ਹੈ। ਹੁਣ ਸੱਟ ਵੱਜਣ ਦਾ ਕਾਰਨ ਕੀ ਹੈ, ਧਿਆਨ ਦੇਣਾ ਕਦੇ ਆਪ ਜੀ। 1400 ਤੇ 11 ਅੰਗ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਇਸ ਪ੍ਰੇਮ ਦੀ ਸੱਟ ਲੱਗਣ ਦਾ ਤਰੀਕਾ ਕੀ ਹੈ ਤੇ ਲੱਗਦਿਆਂ ਹੁੰਦਾ ਕੀ ਹੈ? ਕਈ ਨਾ ਕਿਸੇ ਦੇ ਤੀਰ ਵੱਜੀਏ ਤੇ ਬੰਦਾ ਮਰ ਜਾਂਦਾ, ਗੋਲੀ ਮਾਰੀਏ ਬੰਦਾ ਮਰ ਜਾਂਦਾ। ਤੇ ਉਹ ਫਿਰ ਗੁਰੂ ਜੀ ਪਤਾ ਕੀ ਕਹਿਣ ਲੱਗੇ ਇੱਥੇ, ਕਹਿੰਦੇ ਨਾਨਕ ਲੱਗੀ ਤੁਰ ਮਰੇ, ਨਾਨਕ ਲੱਗੀ ਤੁਰ ਮਰੇ, ਜੀਵਨ ਨਾਹੀਂ ਤਾਣ। ਧਿਆਨ ਦਿਓ ਕੀ ਕਹਿਣ ਲੱਗੇ, ਨਾਨਕ ਲੱਗੀ ਤੁਰ ਮਰੇ। ਕਹਿੰਦੇ ਜਿਨ੍ਹਾਂ ਨੂੰ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਬੈਠਿਆਂ ਉਸ ਪਰਮਾਤਮਾ ਦੀ ਉਸਤਤ ਸੁਣਦਿਆਂ ਸੁਣਦਿਆਂ ਪ੍ਰੇਮ ਦੀ ਸੱਟ ਲੱਗ ਜਾਂਦੀ ਹੈ, ਪ੍ਰੇਮ ਦੀ ਸੱਟ ਲੱਗ ਜਾਂਦੀ ਹੈ, ਪ੍ਰੇਮ ਦਾ ਤੀਰ ਵੱਜਦਾ ਹੈ, ਤੁਰ ਮਰੇ। ਤੁਰ ਦਾ ਭਾਵ ਕੀ ਹੈ? ਤੁਰੰਤ, ਫੌਰਨ, ਉਸੇ ਵੇਲੇ, ਛੇਤੀ ਛੇਤੀ। ਮਰੇ ਦਾ ਭਾਵ ਕੀ ਹੈ? ਮਰ ਜਾਂਦੇ ਨੇ। ਉਹ ਕਹਿੰਦੇ ਜਿਨ੍ਹਾਂ ਨੂੰ ਪ੍ਰੇਮ ਦੀ ਸੱਟ ਵੱਜਦੀ ਹੈ, ਜਿਨ੍ਹਾਂ ਨੂੰ ਗੁਰਬਾਣੀ ਦੀ ਸਮਝ ਲੱਗਦੀ ਹੈ ਤੇ ਹਿਰਦੇ ਚ ਚਾਹ ਪੈਦਾ ਹੁੰਦਾ ਪਰਮਾਤਮਾ ਨੂੰ ਮਿਲਣ ਦਾ, ਕਹਿੰਦੇ ਉਹਨਾਂ ਦੀ ਮਨ ਬਿੱਤੀ ਸੰਸਾਰ ਦੇ ਮੋਹ ਮਾਇਆ ਤੋਂ ਤੁਰੰਤ ਮਰ ਜਾਂਦੀ ਹੈ, ਉਸੇ ਵੇਲੇ। ਕਿੱਦਾਂ? ਹੁਣ ਆਪਾਂ ਇੱਥੇ ਬੈਠੇ ਹਾਂ, ਜਿਨ੍ਹਾਂ ਨੂੰ ਤਾਂ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲਾਂ ਨੂੰ ਸੁਣਨ ਦਾ ਮਨ ਚ ਚਾਹ ਆ, ਉਹ ਧਿਆਨ ਨਾਲ ਸੁਣਨਗੇ ਤੇ ਜਦੋਂ ਸੁਣਨਗੇ ਤੇ ਮਨ ਚ ਚਾਹ ਆਇਆ ਵੀ ਛੱਡ ਪਰਾਂ, ਬਾਕੀ ਰੱਬ ਨੂੰ ਮਿਲਣਾ ਜ਼ਰੂਰੀ ਹੈ। ਇੱਥੇ ਬੈਠਿਆਂ ਬੈਠਿਆਂ ਨਾ ਉਹ ਮਨ ਚ ਧਾਰ ਕੇ ਲੈ ਕੇ ਆਏ ਹੋਣਗੇ ਵੀ ਅੱਜ ਨਾ ਗੱਲ ਕਰਨੀ ਹੈ, ਵੀ ਕੰਮ ਕਾਰ ਚੰਗਾ ਨਹੀਂ ਚੱਲਣ ਡਿਆ ਤੇ ਕੁਛ ਦੱਸੋ ਜੁਗਤੀ ਕੋਈ। ਅੱਜ ਗੱਲ ਕਰਨੀ ਹੈ, ਅੱਜ ਗੱਲ ਕਰਨੀ ਆ ਵੀ ਫਲਾਣਾ ਸੋਨੀ ਕੰਮ ਬਣ ਰਿਹਾ, ਫਲਾਣਾ ਸੋ ਬਿਮਾਰ ਆ, ਕਚਹਿਰੀ ਚ ਕੇਸ ਲੱਗਣ ਡਿਆ। ਤੇ ਗੁਰੂ ਜੀ ਪਤਾ ਕੀ ਕਹਿੰਦੇ ਆ, ਕਹਿੰਦੇ ਉਹ ਜਿੰਨੀਆਂ ਮਰਜ਼ੀ ਝੂਠੀਆਂ ਮੰਗਾਂ ਤ੍ਰਿਸ਼ਨਾਵਾਂ ਨਾਲ ਲੈ ਕੇ ਆਏ ਹੋਣ, ਪਰ ਜੇ ਉਹਨਾਂ ਨੂੰ ਗੁਰਬਾਣੀ ਦੀ ਸਮਝ ਲੱਗ ਗਈ ਤੇ ਅੰਦਰ ਪ੍ਰੇਮ ਦੀ ਸੱਟ ਵੱਜ ਗਈ ਨਾ, ਤੇ ਤੁਰ ਮਰੇ, ਕਹਿੰਦੇ ਉਨੀਆਂ ਮਨ ਦੀਆਂ ਤ੍ਰਿਸ਼ਨਾਵਾਂ ਜਿੰਨੀਆਂ ਤੁਰੰਤ ਮਰ ਜਾਣੀਆਂ ਨੇ, ਹੁਣੇ ਖਤਮ ਹੋ ਜਾਣੀਆਂ ਨੇ, ਛੱਡ ਕੇ ਤਾਂ ਕੋਈ ਗੱਲ ਨੀ ਕਰਨੀ ਆਪਾਂ ਅੱਜ। ਇਹਨੂੰ ਕਹਿੰਦੇ ਆ ਤੁਰੰਤ ਮਰੇ, ਉਹਨਾਂ ਦਾ ਮਨ ਮਰ ਗਿਆ ਨਾ, ਅੰਦਰੋਂ ਤ੍ਰਿਸ਼ਨਾਵਾਂ ਭਾਵਨਾ ਸਭ ਖਤਮ ਹੋ ਗਈਆਂ। ਕਿਹਨਾਂ ਨੂੰ? ਜਿਹਨਾਂ ਨੂੰ ਪ੍ਰੇਮ ਦੀ ਸੱਟ ਵੱਜੀ, ਜਿਹਨਾਂ ਨੂੰ ਗੁਰਬਾਣੀ ਦੀ ਸਮਝ ਆ ਗਈ ਹੈ। ਫਿਰ ਕੀ ਕਹਿਣ ਲੱਗੇ? ਜੀਵਨ ਨਹੀਂ ਤਾਣ। ਤਾਣ ਕਿਹਨੂੰ ਕਹਿੰਦੇ? ਤਾਕਤ ਨੂੰ। ਤੇ ਜੀਵਨ ਕੀ ਹੈ? ਸਾਡਾ ਜੀਵਨ। ਹੁਣ ਜੀਵਨ ਦੇ ਕਰਕੇ ਹੁਣ ਦੇਖੋ, ਕਈ ਵਾਰੀ ਬੰਦੇ ਨੂੰ ਸਮਝਾਈਦਾ ਵੀ ਗੁਰੂ ਘਰ ਜਾਈਏ, ਕੁਝ ਮੰਗਣ ਦੀ ਲੋੜ ਨਹੀਂ। ਸੁਭਾਵਿਕ ਗੱਲ ਕਰਦਾ ਕੀ ਕਹਿੰਦਾ? ਬਾਬਾ ਜੀ ਤੁਹਾਡੀਆਂ ਗੱਲਾਂ ਤੇ ਬਿਲਕੁਲ ਸੱਚ ਨੇ, ਤੁਸੀਂ ਗੁਰਬਾਣੀ ਚੋਂ ਸਾਨੂੰ ਸਮਝਾ ਦਿੰਦੇ ਹੋ, ਚੰਗੀ ਗੱਲ ਹੈ, ਪਰ ਕੀ ਹੋ ਗਿਆ? ਕਹਿੰਦਾ ਪਰ ਜ਼ਿੰਦਗੀ ਤੇ ਗੁਜ਼ਾਰਨੀ ਹੈ ਨਾ, ਜੀਵਨ ਤੇ ਗੁਜ਼ਾਰਨਾ ਹੈ, ਲੋੜ ਆ ਚੀਜ਼ਾਂ ਦੀ, ਕੀ ਕਰੀਏ? ਹੁਣ ਇੱਥੇ ਗੁਰੂ ਸਾਹਿਬਾਂ ਕੀ ਕਹਿੰਦੇ? ਕਹਿੰਦੇ ਜੀਵਨ ਨਹੀਂ ਤਾਣ। ਕਹਿੰਦੇ ਭਾਈ ਜੀਵਨ ਨੇ ਜ਼ੋਰ ਪਾਇਆ ਸੀ ਉੱਤੇ, ਜੀਵਨ ਦੀ ਲੋੜਾਂ ਨੇ, ਜੀਵਨ ਦੀਆਂ ਮੰਗਾਂ ਨੇ ਜ਼ੋਰ ਪਾਇਆ ਸੀ, ਤੇ ਜ਼ੋਰ ਪਾ ਕੇ ਗੁਰੂ ਘਰ ਲੈ ਕੇ ਆਏ ਵੀ ਅੱਜ ਆਪਾਂ ਗੁਰੂ ਘਰ ਜਾ ਕੇ ਅਰਦਾਸ ਕਰਾਉਣੀ ਆ ਵੀ ਫਲਾਣਾ ਕੰਮ ਨਹੀਂ ਬਣ ਰਿਹਾ ਤੇ ਕਿਤੇ ਕੰਮ ਬਣ ਜਾਏ। ਜੀਵਨ ਦੇ ਜ਼ੋਰ ਵਿੱਚ ਹੀ ਆਪਾਂ ਝੂਠੀ ਮੰਗ ਨਾਲ ਲੈ ਕੇ ਆਏ, ਜੀਵਨ ਦੇ ਜ਼ੋਰ ਦੇ ਅਧੀਨ ਹੀ ਆਪਾਂ ਮਹਾਂਪੁਰਖਾਂ ਕੋਲ ਗਏ ਵੀ ਗੱਲ ਕਰਨੀ ਹੈ। ਤੇ ਗੁਰੂ ਸਾਹਿਬ ਨੇ ਕਹਿੰਦੇ ਜਿਹਨਾਂ ਨੂੰ ਗੁਰਬਾਣੀ ਦੀ ਸਮਝ ਲੱਗਦੀ ਆ, ਪ੍ਰੇਮ ਦੀ ਸੱਟ ਵੱਜਦੀ ਹੈ ਤੇ ਤੁਰੰਤ ਮਰ ਜਾਂਦੇ ਆ। ਕਹਿੰਦਾ ਫਿਰ, ਕਹਿੰਦਾ ਜਿਹੜੇ ਏਡੀ ਛੇਤੀ ਮਰ ਜਾਂਦੇ ਆ ਨਾ, ਅੰਦਰੋਂ ਤ੍ਰਿਸ਼ਨਾਵਾਂ ਮਰ ਜਾਂਦੀਆਂ, ਕਹਿੰਦਾ ਉਹਨਾਂ ਦੇ ਉੱਤੇ ਜਿਹੜਾ ਜੀਵਨ ਦਾ ਜ਼ੋਰ ਸੀ ਨਾ, ਕਹਿੰਦੇ ਉਹ ਜ਼ੋਰ ਹੀ ਨਹੀਂ ਪਾ ਸਕਦਾ। ਲਓ ਹਿਸਾਬ, ਇਹਦਾ ਮਤਲਬ ਜਿੰਨਾ ਚਿਰ ਬਾਣੀ ਦੀ ਸਮਝ ਨਹੀਂ ਲੱਗੀ, ਅੰਦਰ ਦੇ ਪ੍ਰੇਮ ਨਹੀਂ ਜਾਗਿਆ, ਉਹਨਾਂ ਚਿਰ ਜੀਵਨ ਦਾ ਜ਼ੋਰ ਆ। ਆ ਗੱਲ ਸਮਝਣ ਵਾਲੀ ਜੇ, ਬਹੁਤੀ ਡੂੰਘੀ ਗੱਲ ਜੇ, ਜੀਵਨ ਨਾ ਹੀ ਤਾਣ। ਕਹਿੰਦਾ ਉਹਨਾਂ ਦਾ ਜੀਵਨ ਦਾ ਜ਼ੋਰ ਰਹਿੰਦਾ ਹੀ ਨਹੀਂ। ਕਹਿੰਦਾ ਭਾਵ ਸਾਡੇ ਜ਼ਿੰਦਗੀ ਗੁਜ਼ਾਰਨ ਡਏ ਨਾ, ਇਹਦਾ ਜ਼ੋਰ ਹੀ ਰਹਿੰਦਾ ਵੀ ਜ਼ਿੰਦਗੀ ਗੁਜ਼ਾਰਨ ਵਾਸਤੇ ਆਹ ਚੀਜ਼ ਚਾਹੀਦੀ। ਉਹ ਕੀ ਕਹਿੰਦੇ? ਜੋਤ ਸੁਭਾਵੇ ਨਾਨਕਾ, ਸਹੀ ਗੱਲ ਚੰਗੀ। ਕਹਿੰਦਾ ਛੱਡ ਪਰਾਂ, ਕੀ ਲੈਣਾ ਹੈ ਸੰਸਾਰ ਦੇ ਧੰਦਿਆਂ ਤੋਂ, ਜੋ ਮਿਲ ਰਿਹਾ ਬੜਾ ਆਨੰਦ ਆ। ਫਿਰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਚੋਟੇ ਸੇਤੀ ਜੋ ਮਰੇ ਲੱਗੀ ਸਾ ਪ੍ਰਵਾਨ। ਚੋਟੇ ਸੇਤੀ ਜੋ ਮਰੇ, ਚੋਟੇ ਦਾ ਭਾਵ ਕੀ? ਸੱਟ। ਕਿਹੜੀ ਸੱਟ? ਆੜੀ ਪ੍ਰੇਮ ਦੀ ਵੱਜੀ, ਜਿਹੜੀ ਗੁਰੂ ਕੋਲੋਂ ਪਰਮਾਤਮਾ ਦੀ ਸੋਝੀ ਆਈ ਤੇ ਪ੍ਰੇਮ ਪੈਦਾ ਹੋਇਆ, ਹੈ ਨਾ? ਕਿਉਂਕਿ ਪ੍ਰੇਮ ਕਿੱਥੋਂ ਪੈਦਾ ਹੁੰਦਾ ਹੈ? ਜਨਮ ਲੈਂਦਾ ਹੈ। ਜਨਮ ਕਿੱਥੋਂ ਲੈਂਦਾ ਹੈ? ਜਦੋਂ ਸਾਡੀ ਮਨ ਬਿਰਤੀ ਗੁਰੂ ਦੇ ਨਾਲ ਜੁੜ ਜਾਂਦੀ ਹੈ ਤੇ ਫਿਰ ਪ੍ਰੇਮ ਜਨਮ ਲੈਂਦਾ ਹੈ। ਠੀਕ ਹੈ? ਤੇ ਕੀ ਕਹਿਣ ਲੱਗੇ? ਕਹਿੰਦੇ ਕਿ ਚੋਟੇ ਸੇਤੀ ਜੋ ਮਰੇ, ਕਹਿੰਦੇ ਜਿਹਨਾਂ ਨੂੰ ਪ੍ਰੇਮ ਦੀ ਸੱਟ ਵੱਜਦੀ ਆ ਤੇ ਮਨ ਮਰ ਜਾਂਦਾ ਹੈ। ਮਰਨਾ ਕੀ ਭਾਵ ਆ? ਸੰਸਾਰ ਦੀ ਮੋਹ ਮਾਇਆ ਤੋਂ ਪਰਾਂ ਹੋ ਜਾਂਦਾ ਹੈ। ਮਰਨਾ ਕੀ ਹੈ? ਆਪ ਜੀ ਨੂੰ ਸਭ ਨੂੰ ਪਤਾ ਹੈ ਮਰਨਾ ਕੀ ਹੈ। ਕੋਈ ਇਨਸਾਨ ਜਿੰਦਾ ਹੈ, ਭਾਵੇਂ ਬਿਮਾਰ ਪਿਆ, ਬੋਲਦਾ ਨਹੀਂ ਹੈ, ਪਰ ਨਬਜ਼ ਚੱਲਦੀ ਹੈ। ਕੀ ਕਹੀਦਾ? ਜਿੰਦਾ ਹੈ, ਜਿੰਦਾ ਹੈ, ਪਰ ਨਬਜ਼ ਬੰਦ ਹੋ ਜਾਵੇ, ਮਰ ਗਿਆ। ਠੀਕ ਹੈ? ਇਹਦਾ ਮਤਲਬ ਮਰਨ ਦਾ ਭਾਵ ਕਿ ਕਿਸੇ ਚੀਜ਼ ਦਾ ਬੰਦ ਹੋਣਾ। ਗੁਰੂ ਜੀ ਕਹਿੰਦੇ ਨੇ ਜਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਸੋਝੀ ਲੱਗ ਜਾਂਦੀ ਹੈ, ਉਪਦੇਸ਼ ਦੀ ਸੋਝੀ ਆ ਜਾਂਦੀ ਹੈ ਨਾ, ਉਹਨਾਂ ਦਾ ਮਨ ਮਰ ਜਾਂਦਾ। ਕਹਿੰਦਾ ਭਾਵ ਉਹਨਾਂ ਦੇ ਮਨ ਦੇ ਅੰਦਰ ਤ੍ਰਿਸ਼ਨਾਵਾਂ ਝੂਠੀਆਂ ਮੰਗਾਂ ਬੰਦ ਹੋ ਜਾਂਦੀਆਂ, ਸੰਸਾਰੀ ਫੁਰਨੇ ਬੰਦ ਹੋ ਜਾਂਦੇ ਨੇ, ਉਹਨੂੰ ਮਰਨਾ ਕਹਿੰਦੇ ਨੇ। ਤੇ ਇੱਥੇ ਗੁਰੂ ਜੀ ਕਹਿੰਦੇ ਚੋਟੇ ਸੇਤੀ ਜੋ ਮਰੇ, ਕਹਿੰਦੇ ਜਿਹਨਾਂ ਨੂੰ ਗੁਰਬਾਣੀ ਦੀ ਚੋਟ ਲੱਗ ਗਈ ਆ, ਪ੍ਰੇਮ ਦੀ ਚੋਟ ਲੱਗ ਗਈ ਆ ਤੇ ਮਨ ਮਰ ਗਿਆ, ਕਹਿੰਦਾ ਭਾਵ ਸੰਸਾਰੀ ਫੁਰਨੇ ਬੰਦ ਹੋ ਗਏ ਨੇ ਅੰਦਰੋਂ। ਉਹਨਾਂ ਦੀ ਗੱਲ ਕਰਨ ਲੱਗੇ, ਕਹਿੰਦੇ ਲੱਗੀ ਸਾ ਪ੍ਰਵਾਨ, ਕਹਿੰਦੇ ਇਹ ਮਨ ਬਿਰਤੀ ਲੱਗੀ ਦਰਗਾਹ ਚ ਕਬੂਲ ਹੋ ਸਕਦੀ ਹੈ, ਪਰ ਜਿਹਨਾਂ ਦੀ ਮਨ ਬਿਰਤੀ ਏਦਾਂ ਦੀ ਨਹੀਂ, ਉਹ ਜਿੰਨੇ ਮਰਜ਼ੀ ਜ਼ੋਰ ਲਾ ਲੈਣ, ਕਦੀ ਉਹਨਾਂ ਦੀ ਅਵਸਥਾ ਸੱਚਖੰਡ ਚ ਕਬੂਲ ਨਹੀਂ ਹੋ ਸਕਦੀ, ਦਰਸ਼ਨ ਦੁਆਰ ਵਿੱਚ ਉਹ ਨਹੀਂ ਜਾ ਸਕਦੇ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਜਿਸਨੂੰ ਲਾਏ ਤਿਸ ਲੱਗੇ, ਲੱਗੀ ਤਾਂ ਪ੍ਰਵਾਨ। ਜਿਸਨੂੰ ਲਾਏ ਤਿਸ ਲੱਗੇ, ਕਹਿਣ ਲੱਗੇ ਭਾਈ ਗੱਲ ਸੁਣੋ, ਇਹ ਪ੍ਰੇਮ ਵੀ ਜਿਹਨੂੰ ਪਰਮਾਤਮਾ ਲਾਵੇ ਉਹਨੂੰ ਲੱਗਦਾ। ਹੁਣ ਕਿਹਨੂੰ? ਇੱਥੇ ਆਪਾਂ ਫਸ ਗਏ, ਹੈ ਨਾ? ਇਹ ਗੁਰਬਾਣੀ ਪੜ੍ਹਨ ਲੱਗਿਆ ਆਪਾਂ ਜਦੋਂ ਵਿਖਿਆਨ ਕਰਦੇ ਹਾਂ, ਆਪਾਂ ਮਨੁੱਖ ਤੇ ਕਰ ਦਿੰਦੇ ਸਾਰੇ। ਗੁਰਬਾਣੀ ਪ੍ਰਕਾਸ਼ ਆ, ਗੁਰਬਾਣੀ ਪ੍ਰਕਾਸ਼ ਆ, ਤੇ ਪ੍ਰਕਾਸ਼ ਕਿਹਨੂੰ ਕਹਿੰਦੇ ਆ? ਧਿਆਨ ਦੇਣਾ, ਸੂਰਜ ਨੂੰ ਪ੍ਰਕਾਸ਼ ਕਹਿੰਦੇ ਆ, ਤੇ ਸਾਰੀ ਸ੍ਰਿਸ਼ਟੀ ਉੱਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ, 84 ਲੱਖ ਜੂਨ ਦੇ ਉੱਤੇ ਕਿਰਨਾਂ ਪੈਂਦੀਆਂ, 84 ਲੱਖ ਜੂਨ ਉਹਦਾ ਆਨੰਦ ਮਾਣਦੀ ਹੈ ਪ੍ਰਕਾਸ਼ ਦਾ, ਕੀੜਾ ਮਕੌੜਾ ਸੱਪ ਡੰਗਰ ਕੁੱਤਾ ਰੁੱਖ ਮਨੁੱਖ ਸਭ ਦੇ ਉੱਤੇ ਪ੍ਰਕਾਸ਼ ਪੈਂਦਾ, ਉਹਦਾ ਨਾਂ ਪ੍ਰਕਾਸ਼ ਆ। ਤੇ ਭਾਈ ਗੁਰੂ ਗ੍ਰੰਥ ਸਾਹਿਬ ਦਾ ਨਾਂ ਵੀ ਪ੍ਰਕਾਸ਼ ਆ। ਪ੍ਰਕਾਸ਼ ਤਾਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿ ਗੁਰੂ ਪਿਆਰੀ ਸਤਿਸੰਗ ਜੀਓ, ਜਿਵੇਂ ਸੂਰਜ ਦੀਆਂ ਕਿਰਨਾਂ ਸਾਰੀ ਸ੍ਰਿਸ਼ਟੀ ਤੇ ਪੈਂਦੀਆਂ, ਏਦਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ਿਤ ਸੋਝੀ ਜਿਹੜੀ ਹੈ ਨਾ, ਪ੍ਰਕਾਸ਼ਿਤ ਅਵਸਥਾ ਸਾਰੀ ਸ੍ਰਿਸ਼ਟੀ ਦੀ ਗੱਲ ਕਰਦੇ ਆ। ਤੇ ਕੀ ਕਹਿਣ ਲੱਗੇ? ਕਹਿਣ ਲੱਗੇ ਜਿਸ ਨੂੰ ਲਾਏ ਕਿਸ ਲੱਗੇ। ਕਹਿੰਦੇ ਪ੍ਰੇਮ ਦੀ ਚੋਟ, ਪ੍ਰੇਮ ਦੀ ਅੰਦਰ ਦੀ ਅਵਸਥਾ ਜਿਹਨੂੰ ਪਰਮਾਤਮਾ ਲਾਏ, 84 ਲੱਖ ਜੂਨ ਦੇ ਵਿੱਚੋਂ ਗੁਰੂ ਪਿਆਰਿਓ ਕੁੱਤੇ ਦੇ ਅੰਦਰ ਵੀ ਪ੍ਰੇਮ ਆ, ਇਹੋ ਜਿਹੀ ਕੋਈ ਗੱਲ ਨਹੀਂ, ਡੰਗਰ ਅੰਦਰ ਵੀ ਪ੍ਰੇਮ ਹੈ। ਵੇਖਿਓ, ਕੁੱਤੀ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ, ਮਾਂ ਜਨਮ ਦਿੰਦੀ ਆ, ਤੇ ਆਪਣੇ ਬੱਚੇ ਦੀ ਗੰਦਗੀ ਆਪ ਸਾਫ਼ ਨਹੀਂ ਕਰਦੀ। ਇਨਸਾਨ ਔਰਤ ਬੱਚੇ ਨੂੰ ਜਨਮ ਦਿੰਦੀ ਆ ਤੇ ਉਹਦੀ ਗੰਦਗੀ ਆਪ ਸਾਫ਼ ਨਹੀਂ ਕਰਦੀ, ਪਰ ਕੁੱਤੀ ਬੱਚੇ ਨੂੰ ਜਨਮ ਦਿੰਦੀ ਹੈ, ਉਹਦੀ ਗੰਦਗੀ ਆਪ ਚੱਟ ਕੇ ਸਾਫ਼ ਕਰਦੀ। ਦੇਖੋ ਹੈ ਪ੍ਰੇਮ। ਡੰਗਰ ਮੱਝ ਬੱਚੇ ਨੂੰ ਜਨਮ ਦੇ, ਉਹਦੀ ਗੰਦਗੀ ਆਪ ਸਾਫ਼ ਕਰਦੀ ਪਰ ਮਾਂ ਸਾਫ਼ ਨਹੀਂ ਕਰਦੀ, ਫਿਰ ਹੈ ਨਾ ਪ੍ਰੇਮ। ਪਰ ਪ੍ਰੋਬਲਮ ਸਿਰਫ ਇੰਨੀ ਹੈ ਕਿ ਉਹਨਾਂ ਦਾ ਮੋਹ, ਉਹਨਾਂ ਦਾ ਪ੍ਰੇਮ ਸਿਰਫ ਸਰੀਰਕ ਤੱਕ ਆ, ਪਰ ਇੱਕ ਇਨਸਾਨ ਤੇ ਗੁਰੂ ਨੇ ਕਿਰਪਾ ਕੀਤੀ, ਅਕਾਲ ਪੁਰਖ ਨੇ ਕਿਰਪਾ ਕੀਤੀ ਆ ਕਿ ਧਿਆਨ ਦਿਓ, ਉਹ ਆਪਣੇ ਬੱਚੇ ਦੀ ਗੰਦਗੀ ਸਾਫ਼ ਕਰ ਸਕਦੀ ਹੈ ਮੱਝ ਕੁੱਤੀ, ਪਰ ਇਨਸਾਨ ਆਪਣੇ ਜਨਮਾਂ ਜਨਮਾਂ ਦੀ ਮੈਲ ਸਾਫ਼ ਕਰ ਸਕਦੀ ਹੈ। ਇਹ ਆਤਮਾ ਦੀ ਬਿਰਤੀ ਆ, ਠੀਕ ਹੈ। ਜਨਮਾਂ ਜਨਮਾਂ ਦੀ ਕਲਖ ਲੱਗੀ ਇਸ ਆਤਮਾ ਨੂੰ, ਤੇ ਸਫਾਈ ਇਹ ਆਤਮਾ ਆਪਣੇ ਆਪ ਨੂੰ ਖੁਦ ਸਾਫ਼ ਕਰ ਸਕਦੀ ਹੈ, ਜੇ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਜਾਏ, ਗੁਰੂ ਕੋ ਸ਼ਬਦ ਲੈ ਲਵੇ, ਤੇ ਫਿਰ ਬਾਣੀ ਚ ਲਿਖਿਆ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਦੇਖੋ ਕਹਿੰਦੇ ਤੂੰ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰ ਸਕਦਾ, ਇਹਦਾ ਮਤਲਬ ਕੀ ਹੈ? ਪ੍ਰੇਮ ਦੀ ਅਵਸਥਾ ਜਿਹੜੀ ਅੰਦਰੂਨੀ ਪ੍ਰੇਮ ਦੀ ਅਵਸਥਾ, ਉਹ ਇਨਸਾਨ ਦੇ ਅੰਦਰ ਹੈ। ਤੇ ਗੁਰੂ ਜੀ ਕਹਿਣ ਲੱਗੇ ਜਿਸ ਨੂੰ ਲਾਏ ਤਿਸ ਲੱਗੇ, ਕਹਿੰਦੇ 84 ਲੱਖ ਜੂਨ ਦੇ ਅੰਦਰੋਂ ਜਿਹਨੂੰ ਇਹ ਪ੍ਰੇਮ ਦੀ ਛੱਟ ਮਾਰੇ ਨਾ, ਉਹਨੂੰ ਹੀ ਵੱਜਦੀ ਹੈ। ਇਹਦਾ ਮਤਲਬ ਮਨੁੱਖ ਦੇ ਅੰਦਰ ਹੀ ਇਹ ਪ੍ਰੇਮ ਪੈਦਾ ਹੋ ਸਕਦਾ, ਕਿਤੇ ਹੋਰ ਪ੍ਰੇਮ ਇਹ ਪੈਦਾ ਨਹੀਂ ਹੋ ਸਕਦਾ। ਪਰਮਾਤਮਾ ਦੇ ਮਿਲਣ ਦੀ ਤਾਂ ਕਲੀ ਜਦੋਂ ਇਹ ਆਤਮਾ ਮਨ ਸਰੀਰ ਚ ਆਉਂਦੀ ਹੈ ਤੇ ਗੁਰੂ ਚਰਨਾਂ ਨਾਲ ਜੁੜਦੀ ਹੈ, ਗੁਰੂ ਚਰਨਾਂ ਚ ਸੋਝੀ ਮਿਲਦੀ ਸਾਨੂੰ, ਤੇ ਫਿਰ ਕੀ ਕਹਿਣ ਲੱਗੇ? ਲੱਗੀ ਤਾਂ ਪ੍ਰਵਾਨ। ਕਹਿੰਦੇ ਇਸ ਸਰੀਰ ਅੰਦਰ ਆਈ, ਜਿਸ ਆਤਮਾ ਨੂੰ ਇਹ ਸੱਟ ਵੱਜ ਸਕਦੀ ਆ, ਇੱਥੇ ਕਿਤੇ ਇਹਨੂੰ ਇਹ ਸੱਟ ਲੱਗ ਜਾਵੇ, ਇੱਥੇ ਕਿਤੇ ਇਹਨੂੰ ਗੁਰੂ ਗ੍ਰੰਥ ਸਾਹਿਬ ਚਰਨਾਂ ਚ ਬੈਠਾ ਸੋਝੀ ਆ ਜਾਵੇ, ਇਹ ਤਾਂ ਸੱਚਖੰਡ ਚ ਪ੍ਰਵਾਨ ਹੋ ਸਕਦੀ ਹੈ, ਨਹੀਂ ਤੇ ਨਹੀਂ ਹੋ ਸਕਦੀ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਪ੍ਰਮ ਪੈ ਕਾਮ ਨਾ ਨਿਕਲੇ, ਲਾਇਆ ਤਿੰਨ ਸੁਜਾਨ। ਕਹਿੰਦੇ ਧਿਆਨ ਦਿਓ, ਪ੍ਰਿਮ ਪ੍ਰੇਮ ਤੇ ਪੈ ਕਾਮ ਕਿਹਨੂੰ ਕਹਿੰਦੇ? ਫਿਰ ਤੀਰ ਨੂੰ ਕਹਿੰਦੇ। ਤੇ ਕੀ ਕਹਿਣ ਲੱਗੇ? ਨਾ ਨਿਕਲੇ, ਦੱਸੋ। ਕਹਿਣ ਲੱਗੇ ਭਾਈ ਇੱਕ ਗੱਲ ਪੱਲੇ ਬੰਨਿਓ, ਆ ਜਿਹੜਾ ਸੰਸਾਰੀ ਤੀਰ ਆਪਾਂ ਸਰੀਰ ਚ ਮਾਰਦੇ ਹਾਂ ਨਾ, ਤੇ ਸਰੀਰ ਚੋਂ ਬਾਹਰ ਨਿਕਲ ਆਉਂਦਾ ਜਦੋਂ ਆਪਾਂ ਤੀਰ ਮਾਰਦੇ ਹਾਂ। ਹੁਣ ਦੇਖੋ ਕਿਸੇ ਦੇ ਗੋਲੀ ਵੱਜਦੀ, ਡਾਕਟਰ ਕੋਲ ਜਾਂਦੇ ਹਾਂ, ਡਾਕਟਰ ਸਾਹਿਬ ਗੋਲੀਆਂ ਲੱਗ ਗਈਆਂ ਬੰਦੇ ਦੇ, ਕੋਈ ਗੱਲ ਨਹੀਂ ਲਿਓ, ਲੈ ਕੇ ਗਏ। ਡਾਕਟਰ ਸਾਹਿਬ ਕੀ ਕਰਦੇ? ਆਪਰੇਸ਼ਨ ਕਰਕੇ ਗੋਲੀਆਂ ਕੱਢ ਦਿੰਦੇ ਆ। ਤੇ ਗੁਰੂ ਸਾਹਿਬ ਕੀ ਕਹਿੰਦੇ? ਕਹਿੰਦੇ ਸਰੀਰ ਚ ਵੱਜੀ ਗੋਲੀ ਨਿਕਲ ਸਕਦੀ ਆ, ਸਰੀਰ ਚ ਵੱਜਾ ਤੀਰ ਨਿਕਲ ਸਕਦਾ, ਪਰ ਪ੍ਰੇਮ ਤੇ ਕਾਮ ਨਾ ਨਿਕਲੇ। ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਗੁਰੂ ਦੇ ਸ਼ਬਦ ਦੇ ਪ੍ਰੇਮ ਦਾ ਤੀਰ ਵੱਜ ਜਾਂਦਾ ਨਾ, ਕਹਿੰਦੇ ਇਹਨੂੰ ਕੋਈ ਸੰਸਾਰੀ ਤਾਕਤ ਕੱਢ ਨਹੀਂ ਸਕਦੀ। ਦੇਖੋ ਕੈਸਾ ਤੀਰ ਆ ਕਿ ਉਸ ਤੀਰ ਨੂੰ ਡਾਕਟਰ ਕੱਢ ਸਕਦੇ ਨੇ, ਪਰ ਇਸ ਤੀਰ ਨੂੰ ਗੁਰੂ ਦੇ ਪ੍ਰੇਮ ਰੂਪੀ, ਗੁਰੂ ਦੀ ਸੋਝੀ ਰੂਪੀ ਦਾ ਤੀਰ ਸਾਨੂੰ ਵੱਜਦਾ ਨਾ, ਇਹਨੂੰ ਕੋਈ ਨਹੀਂ ਕੱਢ ਸਕਦਾ, ਠੀਕ ਹੈ। ਲਾਇਆ ਤਿੰਨ ਸੁਜਾਨ, ਸੁਜਾਨ ਕਹਿੰਦੇ ਸਿਆਣਾ। ਗੁਰੂ ਜੀ ਕਹਿਣ ਲੱਗੇ ਭਾਈ ਜਿਹੜਾ ਨਾ ਦੂਜਾ ਤੀਰ ਆ, ਆੜਾ ਸਰੀਰ ਚ ਵੱਜਦਾ, ਗੋਲੀ ਵੱਜਦੀ ਆ ਭਾਈ, ਇਹ ਤੀਰ ਤੇ ਇਹ ਗੋਲੀ ਕਿਸੇ ਦੁਸ਼ਮਣ ਦੇ ਰੂਪ ਚ ਮਾਰੀ ਗਈ ਸੀ, ਪਰ ਕਹਿੰਦੇ ਗੱਲ ਪੱਲੇ ਬੰਨੀ, ਜਿਹੜਾ ਤੀਰ ਗੁਰੂ ਸਾਹਿਬਾਂ ਸੁਝੀ ਦਾ ਮਾਰਦੇ ਆ ਨਾ, ਇਹ ਦੁਸ਼ਮਣ ਦੇ ਰੂਪ ਚ ਨਹੀਂ, ਇਹ ਤੈਨੂੰ ਆਪਣਾ ਬਣਾ ਕੇ ਮਾਰਿਆ ਗਿਆ ਸੀ, ਇਹ ਸਿਆਣਾ ਹੈ। ਕੀ ਆ? ਲਾਇਆ ਤਿੰਨ ਸੁਜਾਨ, ਸੁਜਾਨ ਦਾ ਪਾਪ ਸਿਆਣਾ, ਸਿਆਣਾ ਦਾ ਪਾਪ ਜਿਹਦੇ ਵਰਗਾ ਹੋਰ ਕੋਈ ਨਹੀਂ ਹੈ। ਕਹਿੰਦੇ ਇਹ ਅਕਾਲ ਪੁਰਖ ਦੀ ਰਹਿਮਤ ਨਾਲ ਤੀਰ ਵੱਜਦਾ ਸੋਝੀ ਦਾ, ਤੇ ਜਿਹਨਾਂ ਨੂੰ ਵੱਜ ਜਾਂਦਾ ਨਾ, ਜਿਹਨਾਂ ਦੇ ਅੰਦਰ ਟਿਕ ਜਾਂਦਾ ਹੈ, ਕਹਿੰਦੇ ਉਹਨਾਂ ਅੰਦਰੋਂ ਫਿਰ ਇਹ ਤੀਰ ਕਦੀ ਨਿਕਲ ਨਹੀਂ ਸਕਦਾ। ਪਰ ਜਿਹਨਾਂ ਨੂੰ ਲੱਗੇ, ਤੇ ਜਿਹਨਾਂ ਨੂੰ ਲੱਗਿਆ ਹੀ ਨਹੀਂ ਅਜੇ, ਜਿਹਨਾਂ ਨੂੰ ਅਜੇ ਲੱਗਿਆ ਹੀ ਨਹੀਂ, ਇਹ ਨਹੀਂ ਕਿ ਆਪਾਂ ਪਾਠ ਕਰ ਲਿਆ, ਗੁਰਬਾਣੀ ਪੜ੍ਹ ਲਈ ਤੇ ਸਮਝੋ ਤੀਰ ਲੱਗ ਗਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੋ ਗੁਰਬਾਣੀ ਦੀ ਵਿਚਾਰ ਕਰਾਂਗੇ, ਜੋ ਗੁਰਬਾਣੀ ਕਹਿੰਦੀ ਹੈ ਉਹਨੂੰ ਪਿਆਰ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ, ਉਹਦੀ ਵਿਚਾਰ ਕਰਾਂਗੇ, ਫਿਰ ਸਾਨੂੰ ਸਮਝ ਲੱਗਣੀ ਹੈ। ਠੀਕ ਹੈ, ਗੁਰੂ ਜੀ ਲਿਖਣ ਲੱਗੇ ਬਾਣੀ ਦੇ ਅੰਦਰ, ਕਹਿਣ ਲੱਗੇ ਅੱਗੇ ਜਾ ਕੇ, ਕਹਿੰਦੇ ਵੀ ਇੱਦਾਂ ਦੀ ਅਵਸਥਾ ਤੇਰੀ ਬਣ ਜਾਣੀ ਹੈ ਤੇ ਫਿਰ ਕੀ ਹੋਏਗਾ, ਤਾਂ ਭਰਮ ਕਾਟਿਆ ਜਾਈ। ਲੈ ਜਦੋਂ ਤੇਰੇ ਅੰਦਰ ਪ੍ਰੇਮ ਦਾ ਤੀਰ ਵੱਜੇਗਾ ਨਾ, ਉਹ ਤੀਰ ਮੁੜ ਕੇ ਨਿਕਲਣਾ ਨਹੀਂ। ਜਦੋਂ ਉਹ ਤੀਰ ਤੇਰੇ ਅੰਦਰੋਂ ਨਿਕਲਣਾ ਨਹੀਂ ਹੈ, ਫਿਰ ਕਿਉਂ? ਕਹਿੰਦਾ ਤਾਂ ਭਰਮ ਕਾਟਿਆ ਜਾਈ। ਕਹਿੰਦਾ ਤੇਰਾ ਮਨ ਹੈ ਨਾ, ਇਹ ਭਟਕਦਾ ਹੀ ਰਹਿੰਦਾ, ਕਦੀ ਕੁਛ ਸੋਚਦਾ ਹੈ, ਕਦੀ ਕੁਛ ਸੋਚਦਾ ਹੈ, ਕਦੀ ਕੁਛ ਸੋਚਦਾ ਹੈ। ਕਹਿੰਦੇ ਜੇ ਪ੍ਰੇਮ ਦਾ ਤੀਰ ਵੱਜ ਗਿਆ ਨਾ, ਤੇ ਇਹ ਅੰਦਰ ਤੇਰੇ ਛੇਕ ਹੋ ਗਿਆ, ਤੇ ਇਹ ਨਿਕਲਣਾ ਤਾਂ ਹੈ ਨੀ ਤੀਰ। ਕਹਿੰਦਾ ਜਦੋਂ ਇਹ ਤੀਰ ਨਿਕਲਣਾ ਨਹੀਂ, ਕਹਿੰਦਾ ਫਿਰ ਕਿਉਂ? ਹੁਣ ਤੁਸੀਂ ਦੇਖਿਓ, ਕਦੀ ਸੁਭਾਵਿਕ ਜੀ ਗੱਲ ਆ, ਕਿਸੇ ਬੰਦੇ ਦੇ ਕੋਈ ਤੀਰ ਵੱਜੇ, ਗੋਲੀ ਵੱਜੇ, ਤੇ ਘਰ ਵਾਲੇ ਕੀ ਕਹਿੰਦੇ? ਕਹਿੰਦੇ ਬਹਿ ਜਾ ਆਰਾਮ ਨਾਲ, ਹੁਣ ਤੈਨੂੰ ਬੜੇ ਦਿਨ ਹੋਏ ਕਿਸੇ ਕਹਿੰਦਿਆਂ ਨੂੰ, ਵੀ ਤੂੰ ਨਾ ਬਹੁਤਾ ਘੁੰਮਿਆ ਕਰ, ਨਾ ਬਹੁਤਾ ਫਿਰਿਆ ਕਰ, ਤੇਰਾ ਕੋਈ ਨਾ ਕੋਈ ਦੁਸ਼ਮਣ ਬਣ ਜਾਣਾ, ਤੈਨੂੰ ਕਿਸੇ ਨੇ ਗੋਲੀ ਮਾਰ ਦੇਣੀ, ਹੈ ਨਾ। ਇੱਥੇ ਫਿਰ ਗੁਰੂ ਜੀ ਕਹਿੰਦੇ, ਕਹਿੰਦੇ ਮਨਾ ਤੂੰ ਬਹਿੰਦਾ ਹੀ ਨਹੀਂ ਸੀ ਹੁੰਦਾ, ਭਟਕਦਾ ਰਹਿੰਦਾ ਹੁੰਦਾ ਸੀ ਨਾ। ਕਹਿੰਦਾ ਆਹੋ, ਕਹਿੰਦੇ ਜਿੱਦੇ ਗੋਲੀ ਵੱਜ ਗਈ, ਮਾਂ ਬਾਪ ਕਹਿੰਦੇ ਬਹਿ ਜਾ, ਹੁਣ ਤੇ ਕੀ ਕਹਿੰਦਾ, ਹੁਣ ਨੀ ਮੈਂ ਕਿਤੇ ਜਾਣਾ, ਮੈਨੂੰ ਪਤਾ ਲੱਗ ਗਿਆ ਹੈ ਮੇਰੇ ਮਗਰ ਬੜੇ ਫਿਰਦੇ। ਤੇ ਇੱਥੇ ਗੁਰੂ ਜੀ ਕਹਿੰਦੇ ਫਿਰ ਜਿਹਨਾਂ ਨੂੰ ਪ੍ਰੇਮ ਦੀ ਚੋਟ ਵੱਜ ਜਾਂਦੀ ਹੈ ਨਾ, ਤਾਂ ਭਰਮ ਕਾਟਿਆ ਜਾਈ, ਕਹਿੰਦੇ ਉਹਨਾਂ ਦੀ ਭਟਕਣਾ ਹਟ ਜਾਂਦੀ ਹੈ। ਕਹਿੰਦਾ ਪਰ ਉਹਨਾਂ ਦੀ ਮਨ ਬਿਰਤੀ ਕਿਤੇ ਜਾਂਦੀ ਨਹੀਂ ਫਿਰ। ਜਿੱਦਾਂ ਗੋਲੀ ਵੱਜੀ ਵਾਲਾ ਕਹਿੰਦਾ ਮੈਂ ਨਹੀਂ ਕਿਤੇ ਜਾਣਾ, ਹੁਣ ਮੈਂ ਹੁਣ ਨਹੀਂ ਜਾਕਣਾ ਬਾਹਰ, ਇੱਦਾਂ ਜਿਹਨਾਂ ਨੂੰ ਪ੍ਰੇਮ ਦਾ ਤੀਰ ਵੱਜਦਾ, ਉਹ ਮਨ ਕਹਿੰਦਾ ਮੈਂ ਕਿਤੇ ਨਹੀਂ ਜਾਣਾ, ਮੈਂ ਭਟਕਣਾ ਨਹੀਂ। ਕਹਿੰਦਾ ਭਾਵ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਮੈਨੂੰ ਤਾਂ ਗੁਰੂ ਗ੍ਰੰਥ ਸਾਹਿਬ ਤੇਰੇ ਚਰਨਾਂ ਦੀ ਪ੍ਰੀਤੀ ਦੀ ਲੋੜ ਆ, ਕੁਛ ਨਹੀਂ ਚਾਹੀਦਾ, ਹੁਣ ਛੱਡ ਪਰਾ, ਕੀ ਲੈਣਾ ਇਸ ਸੰਸਾਰ ਤੋਂ। ਫਿਰ ਕੀ ਕਹਿਣ ਲੱਗੇ, ਕਹਿੰਦੇ ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ। ਦੇਖੋ ਕਹਿੰਦੇ ਅਕਾਲ ਪੁਰਖ ਕਿਰਪਾ ਕਰੋ, ਉਹ ਮੈਨੂੰ ਵੀ ਥੋੜੀ ਬਹੁਤੀ ਇੱਜ਼ਤ ਹੀ ਬਖਸ਼ ਦਿਓ, ਵਡਿਆਈ ਦਾ ਭਾਵ ਕੀ ਸ਼ੋਭਾ, ਇੱਜ਼ਤ, ਮੈਨੂੰ ਇੱਜ਼ਤ ਬਖਸ਼ ਦਿਓ, ਸ਼ੋਭਾ ਬਖਸ਼ ਦਿਓ ਮੈਨੂੰ। ਤੇ ਕੀ ਕਹਿਣ ਲੱਗੇ, ਕਹਿੰਦੇ ਕਿਹੜੀ ਸ਼ੋਭਾ ਚਾਹੀਦੀ ਹੈ, ਕਿਹੜੀ ਵਡਿਆਈ ਚਾਹੀਦੀ ਤੈਨੂੰ? ਵਡਿਆਈ ਸੰਸਾਰ ਹੀ ਨਹੀਂ ਮੰਗੀ ਉਹਨੇ, ਵੀ ਸੰਸਾਰ ਤੇ ਮੈਂ ਜਾਵਾਂ ਤੇ ਲੋਕੀ ਮੇਰੇ ਮਗਰ ਮਗਰ ਫਿਰਨ, ਨਹੀਂ ਨਹੀਂ। ਦੇਖੋ ਵਡਿਆਈ ਕੈਸੀ ਮੰਗੀ, ਕਹਿੰਦੇ ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ, ਕਹਿੰਦੇ ਮੈਨੂੰ ਵਡਿਆਈ ਦਿਓ ਕਿਤੇ, ਮੈਨੂੰ ਵੀ ਕਿਤੇ ਸ਼ੋਭਾ ਬਖਸ਼ਿਸ਼ ਕਰੋ, ਮੈਨੂੰ ਕਿਤੇ ਇੱਜ਼ਤ ਦਿਓ ਮੈਨੂੰ। ਕਹਿੰਦੇ ਕਿਹੜੀ ਇੱਜ਼ਤ ਲੈਣੀ ਆ? ਕਹਿੰਦੇ ਗੁਰਮਤ ਰਾਮ ਨਾਮ ਪ੍ਰਗਾਸੋ। ਆਹਾ, ਦੇਖੋ ਕਹਿੰਦੇ ਆਹ ਵਡਿਆਈ ਬਖਸ਼ੋ, ਕਹਿੰਦੇ ਮੇਰੇ ਅੰਦਰ ਗੁਰਮਤ ਰਾਮ ਨਾਮ ਪ੍ਰਗਾਸੋ, ਮੇਰੇ ਤੇ ਕਿਰਪਾ ਕਰੋ। ਕਹਿੰਦੇ ਕੈਸੀ ਕਿਰਪਾ, ਕਿ ਮੈਂ ਗੁਰੂ ਦੇ ਲੜ ਤੇ ਲੱਗਾ ਆ, ਮੈਂ ਗੁਰੂ ਦੇ ਦਰ ਤੇ ਜਾਂਦਾ, ਮੈਂ ਪਾਠ ਰੋਜ਼ ਕਰਦਾ, ਪਰ ਮੈਨੂੰ ਗੁਰਮਤ ਹਾਸਲ ਨਹੀਂ ਹੋਈ, ਗੁਰਮਤ ਹਾਸਲ ਨਹੀਂ ਹੋਈ। ਗੁਰਮਤ ਰਾਮ ਨਾਮ ਪ੍ਰਗਾਸੋ, ਕਹਿੰਦੇ ਕਿਰਪਾ ਕਰੋ। ਗੁਰਮਤ, ਗੁਰ ਦਾ ਭਾਵ ਜੁਗਤੀ, ਮਤ ਦਾ ਭਾਵ ਸੋਝੀ। ਆਪਾਂ ਗੁਰੂ ਕੋਲੋਂ ਕੀ ਲੈਣਾ ਉਹਨੇ? ਗੁਰਮਤ ਲੈਣਾ ਉਹਨੇ, ਚਾਹੁੰਦੇ ਨਾ ਆਪ ਜੀ। ਇੱਕ ਗੁਰਸਿੱਖ ਪਿਆਰਾ ਮਹਾਂਪੁਰਖਾਂ ਕੋਲ ਗਿਆ, ਮਹਾਂਪੁਰਖਾਂ ਨੂੰ ਕਹਿਣ ਲੱਗਾ, ਕਹਿੰਦਾ ਬਾਬਾ ਜੀ ਬੜੀ ਕਿਰਪਾ ਆ, ਮੈਂ ਰੋਜ਼ ਪਾਠ ਕਰਦਾ, ਨਿਤਨੇਮੀ ਆ, ਨਿਤਨੇਮ ਕਰਦਾ, ਰਾਤ ਨੂੰ ਰਹਿ ਰਸ ਦਾ ਪਾਠ ਕਰਦਾ, ਜਦੋਂ ਕਿਤੇ ਟਾਈਮ ਲੱਗਦਾ ਮੈਂ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਕਰਦਾ। ਕਹਿਣ ਲੱਗੇ ਬਹੁਤ ਅੱਛਾ, ਮਾਲਕ ਚੜ੍ਹਦੀਆਂ ਗੱਲਾਂ ਕਰ, ਦੱਸ ਕੀ ਲੈਣਾ ਹੈ? ਤੇ ਅੱਗੋਂ ਬੜੇ ਪਿਆਰ ਨਾਲ ਕਹਿੰਦਾ, ਕਹਿੰਦਾ ਬਾਬਾ ਜੀ ਵੀ ਇੱਦਾਂ ਆ, ਪਾਠ ਕਰਦਿਆਂ ਬੜਾ ਟਾਈਮ ਹੋ ਗਿਆ, ਬਾਣੀ ਪੜ੍ਹਦਿਆਂ ਬੜਾ ਟਾਈਮ ਹੋ ਗਿਆ, ਪਰ ਸੋਝੀ ਕੋਈ ਨਹੀਂ ਆਈ, ਕੋਈ ਆਨੰਦ ਨਹੀਂ ਆ ਰਹੀ ਬਣਿਆ, ਅੰਦਰ ਅੰਦਰ ਕੁਛ ਵੀ ਨਹੀਂ ਬਣਿਆ। ਤੇ ਮਹਾਂਪੁਰਖਾਂ ਨੇ ਬੜੇ ਪਿਆਰ ਨਾਲ ਪੁੱਛਿਆ, ਕਹਿੰਦੇ ਗੁਰਸਿੱਖਾ ਪਾਠ ਹੀ ਕਰਦਾ ਹੁੰਦਾ? ਕਹਿੰਦੇ ਹਾਂਜੀ, ਮੈਂ ਕਦੀ ਗੁਰਮਤ ਵੀ ਲਈ? ਹੁਣ ਬੜਾ ਜਵਾਬ ਦੇਣਾ ਔਖਾ ਹੋ ਗਿਆ ਉਹਦੇ ਲਈ, ਅੱਗੋਂ ਬੜੇ ਪਿਆਰ ਨਾਲ ਕਹਿੰਦਾ, ਕਹਿੰਦਾ ਮਹਾਂਪੁਰਖੋ ਮੈਂ ਤੁਹਾਨੂੰ ਕਿਹਾ ਮੈਂ ਪਾਠ ਕਰਦਾ ਤਾਂ ਹੈਗਾ ਵਾ। ਉਹ ਕਹਿੰਦੇ ਕਦੀ ਗੁਰਮਤ ਵੀ ਲਈ? ਕਹਿੰਦੇ ਪਾਠ ਕਰਦਾ ਤਾਂ ਹੈਗਾ। ਕਹਿੰਦੇ ਭਾਈ ਪਾਠ ਹੀ ਕਰਦਾ, ਗੁਰਮਤ ਤੇ ਨਹੀਂ ਲੈਂਦਾ, ਬਾਣੀ ਚ ਲਿਖਿਆ ਗੁਰਮਤ ਛੋਡੇ ਉਜੜ ਜਾਈ। ਦੱਸੋ ਪਾਠ ਕਰ ਲਿਆ ਪਰ ਗੁਰਮਤ ਨਹੀਂ ਲਈ, ਕਹਿੰਦਾ ਪਾਹ ਗੁਰੂ ਚਰਨਾਂ ਦੇ ਵਿੱਚੋਂ ਉਹ ਜਿਹੜੀ ਜੁਗਤੀ ਉਹਦਾ ਤਰੀਕਾ ਜਿਸ ਤਰੀਕੇ ਨਾਲ ਰੱਬ ਦੀ ਖੋਜ ਕਰਨੀ ਜਿਸ ਤਰੀਕੇ ਨਾਲ ਆਪਣੇ ਅੰਦਰ ਜਾਣਾ ਉਹਦੀ ਮਤ ਨਹੀਂ ਲਈ ਉਹਦੀ ਸੋਝੀ ਨਹੀਂ ਲਈ ਗੁਰੂ ਚਰਨਾਂ ਚੋਂ ਕਹਿੰਦਾ ਭਾਵ ਕਿਉਂ ਕਿੱਦਾਂ ਆਉਣੀ ਹੈ ਜਦੋਂ ਗੁਰਬਾਣੀ ਦੀ ਵਿਚਾਰ ਕਰਾਂਗੇ ਜਦੋਂ ਗੁਰਬਾਣੀ ਨੂੰ ਕੋਖਾਂਗੇ ਜਦੋਂ ਗੁਰਬਾਣੀ ਨੂੰ ਖੋਲਾਂਗੇ ਠੀਕ ਆ ਕਿ ਨਹੀਂ ਤੇ ਉਹ ਫਿਰ ਮਤ ਆਉਣੀ ਆ ਤਕੋਂ ਬੜਾ ਹੈਰਾਨ ਕਹਿੰਦਾ ਜੀ ਆ ਤਾਂ ਮੈਂ ਗੱਲ ਨਹੀਂ ਸੁਣੀ ਕਦੀ ਮੈਂ ਤਾਂ ਕਿਹਾ ਇਕੱਲਾ ਪਾਠ ਹੀ ਕਰਨਾ ਹੈ ਉਹ ਇਕੱਲਾ ਪਾਠ ਨਹੀਂ ਕਰਨਾ ਪਾਠ ਕਰਕੇ ਫਿਰ ਗੁਰਮਤ ਲੈਣੀ ਹੈ ਕਹਿੰਦਾ ਭਾਵ ਇਹ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਦੇ ਬੋਲ ਆ ਇਹ ਜਦੋਂ ਬੋਲਦੇ ਨੇ ਆਪਾਂ ਗੁਰਮਤ ਲੈਣੀ ਹੈ ਤੇ ਇੱਥੇ ਕੀ ਲਿਖਿਆ ਗੁਰਮਤ ਰਾਮ ਨਾਮ ਪ੍ਰਗਾਸੋ ਦੇਖੋ ਪਹਿਲਾਂ ਗੁਰਮਤ ਆ ਗਿਆ ਫਿਰ ਅੱਗੇ ਨਾਮ ਆ ਗਿਆ ਕੀ ਕਹਿਣ ਲੱਗੇ ਕਹਿੰਦਾ ਮੇਰੇ ਤੇ ਕਿਰਪਾ ਕਰੋ ਮੈਨੂੰ ਵਡਿਆਈ ਦਿਓ ਮੈਨੂੰ ਸ਼ੋਭਾ ਬਖਸ਼ਿਸ਼ ਕਰੋ ਕਹਿੰਦੇ ਕਿਆ ਸੀ ਕਹਿੰਦੇ ਸਭ ਤੋਂ ਪਹਿਲਾਂ ਮੈਨੂੰ ਇਹ ਵਡਿਆਈ ਦਿਓ ਕਿ ਮੈਨੂੰ ਗੁਰੂ ਦੇ ਚਰਨਾਂ 'ਚ ਬਹਿ ਕੇ ਗੁਰਮਤ ਮਿਲ ਜਾਵੇ ਗੁਰਮਤ ਆ ਜਾਵੇ ਮੈਨੂੰ ਸ਼ਬਦ ਦੀ ਮਤ ਆ ਜਾਵੇ ਕਹਿੰਦਾ ਫਿਰ ਕੀ ਹੋਵੇ ਰਾਮ ਪਰਮਾਤਮਾ ਨਾਮ ਸ਼ਬਦ ਪ੍ਰਗਾਸ਼ੋ ਪ੍ਰਗਾਸ਼ ਕਹਿੰਦੇ ਜਦੋਂ ਮੈਨੂੰ ਗੁਰਮਤ ਮਿਲ ਜਾਊਗੀ ਫਿਰ ਮੇਰੇ 'ਤੇ ਕਿਰਪਾ ਕਰਿਓ ਮੇਰੇ ਅੰਦਰ ਉਸ ਪਰਮਾਤਮਾ ਦਾ ਨਾਮ ਪ੍ਰਕਾਸ਼ਿਤ ਹੋ ਜਾਏ ਇਹ ਤੁਸੀਂ ਕਰਨਾ ਕਹਿੰਦੇ ਕਦੀ ਆਪਾਂ ਵੀ ਮੰਗਿਆ ਆਪਾਂ ਕਦੀ ਅਰਦਾਸ ਕੀਤੀ ਹੈ ਵੀ ਗੁਰੂ ਜੀ ਕਿਰਪਾ ਕਰੋ ਕਦੇ ਸਾਡੇ ਅੰਦਰ ਤੁਹਾਡੀ ਮੱਤ ਟਿਕ ਜਾਵੇ ਸਾਡੇ ਅੰਦਰ ਨਾਮ ਸਿਮਰਨ ਚੱਲ ਪਏ ਕਦੀ ਕਿਹਾ ਆਪਾਂ ਗੱਲ ਹੀ ਨਹੀਂ ਕਹਿੰਦੇ ਤੇ ਕੀ ਕਿਹਾ ਕਹਿੰਦੇ ਗੁਰਮਤ ਰਾਮ ਨਾਮ ਪ੍ਰਗਾਸੋ ਸਦਾ ਰਹੋ ਸਰਨਾਈ ਮਨ ਕਹਿੰਦਾ ਮੈਂ ਗੁਰੂ ਜੀ ਕਿਰਪਾ ਕਰੋ ਮੈਂ ਤਾਂ ਤੁਰਿਆ ਹੀ ਰਹਿੰਦਾ ਭੜਕਦਾ ਹੀ ਰਹਿੰਦਾ ਕਦੀ ਕਿਸੇ ਪਾਸੇ ਤੁਰ ਪੈਂਦਾ ਕਦੀ ਕਿਸੇ ਪਾਸੇ ਤੁਰ ਪੈਂਦਾ ਸਰੀਰ ਮੇਰਾ ਇੱਕ ਥਾਂ ਬਹਿ ਜਾਂਦਾ ਥੱਕ ਤੁੱਕ ਕੇ ਪਰ ਮੈਂ ਥੱਕਦਾ ਹੀ ਨਹੀਂ ਸੱਚਾ ਮਨ ਨਹੀਂ ਥੱਕਦਾ ਭੜਕਦਾ ਹੀ ਰਹਿੰਦਾ ਕੀ ਕਹਿਣ ਲੱਗੇ ਕਹਿੰਦੇ ਸਦਾ ਰਹੋ ਸਰਨਾਈ ਕਹਿੰਦੇ ਕਿਰਪਾ ਕਰੋ ਵੀ ਮੈਨੂੰ ਗੁਰਮਤ ਮਿਲੇ ਤੇ ਮੇਰੇ ਅੰਦਰ ਨਾਮ ਦਾ ਪ੍ਰਕਾਸ਼ ਹੋਵੇ ਜਦੋਂ ਇਹ ਨਾਮ ਦਾ ਪ੍ਰਕਾਸ਼ ਹੋਊਗਾ ਤਾਂ ਜਾ ਕੇ ਮੇਰਾ ਮਨ ਤੇਰੀ ਸ਼ਰਨ 'ਚ ਰਹਿਣਾ ਲੱਗੂਗਾ ਜਿੰਨਾ ਚਿਰ ਨਾਮ ਦੀ ਸੋਝੀ ਨਹੀਂ ਆਹੀ ਮੇਰੇ ਮਨ ਨੇ ਖਲੋਣਾ ਹੀ ਨਹੀਂ ਤੇ ਕਿਰਪਾ ਕਰ ਦਿਓ ਫਿਰ ਕਹਿੰਦੇ ਕਿਹਾ ਸੀ ਕਿਰਪਾ ਦਇਆ ਸੀ ਕਿਰਪਾ ਕਰ ਦਿਓ ਮੈਨੂੰ ਵਡਿਆਈ ਦੇ ਦਿਓ ਕਿ ਮੈਨੂੰ ਗੁਰਮਤ ਮਿਲ ਜਾਵੇ ਤੇ ਮੇਰੀ ਮਨ ਬਿਰਤੀ ਖਲੋ ਜਾਏ ਕਿਤੇ ਤੇਰੇ ਚਰਨਾਂ 'ਚ ਰਵੇ ਤੇਰੀ ਸ਼ਰਨ 'ਚ ਰਹਿਣ ਲੱਗ ਪਵੇ ਸ਼ਰਨ ਦਾ ਭਾਵ ਕੀ ਹੁੰਦਾ ਅਧੀਨਗੀ ਮਨ ਕਹਿੰਦਾ ਗੁਰੂ ਰਾਮਦਾਸ ਜੀ ਕਹਿ ਰਹੇ ਆਪਣੇ ਮਨ ਦੀ ਬਿਰਤੀ ਕਹਿੰਦੇ ਭਾਵੇਂ ਗੁਰੂ ਮੈਂ ਤੇਰੇ ਚਰਨਾਂ 'ਚ ਰਹਿੰਦਾ ਪਰ ਮੇਰਾ ਮਨ ਤੇਰੀ ਅਧੀਨਗੀ ਨਹੀਂ ਕਰਦਾ ਤੇ ਕਰ ਦਿਓ ਕਿਰਪਾ ਮੇਰਾ ਮਨ ਤੇਰੇ ਅਧੀਨ ਰਿਹਾ ਕਰੇ ਜਿੱਥੇ ਤੂੰ ਰੱਖੇ ਉੱਥੇ ਰਿਹਾ ਕਰੇ ਕਿਤੇ ਜਾਇਆ ਨਾ ਕਰੇ ਫਿਰ ਗੁਰੂ ਜੀ ਕੀ ਕਹਿਣ ਲੱਗੇ ਕਹਿੰਦੇ ਇਹੋ ਸੰਸਾਰ ਸਭ ਆਵਣ ਜਾਣਾ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹੁਣ ਧਿਆਨ ਦੇਣਾ ਇਹੋ ਸੰਸਾਰ ਸਭ ਆਵਣ ਜਾਣਾ ਸੰਸਾਰ ਅੱਖਰ ਆ ਗਿਆ ਇਹ ਨਹੀਂ ਹੈ ਵੀ ਸਾਰਾ ਸੰਸਾਰ ਹੀ ਆਉਂਦਾ ਜਾਂਦਾ ਹੈ ਉਹ ਤਾਂ ਸਭ ਨੂੰ ਪਤਾ ਇਹੋ ਸੰਸਾਰ ਸੰਸਾਰ ਦਾ ਭਾਵ ਪਤਾ ਕੀ ਹੈ ਸਰੀਰਕ ਮੋਹ ਸੰਸਾਰ ਦਾ ਮੋਹ ਤੇ ਸੰਸਾਰ ਅੱਖਰ ਲਾ ਦਿੱਤਾ ਉਹਨਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ ਇਹੋ ਸੰਸਾਰ ਕਹਿੰਦੇ ਅਕਾਲ ਪੁਰਖ ਜਿਹੜਾ ਸੰਸਾਰ ਦਾ ਮੋਹ ਹੈ ਨਾ ਇਹ ਸੰਸਾਰ ਦਾ ਮੋਹ ਹੀ ਕਾਰਨ ਬਣਦਾ ਹੈ ਕਾਹਦਾ ਆਉਣ ਜਾਣਾ ਕਹਿੰਦੇ ਇਸ ਸੰਸਾਰ ਤੇ ਆਉਣ ਜਾਣ ਦਾ ਕਾਰਨ ਸੰਸਾਰ ਦਾ ਮੋਹ ਹੀ ਬਣਦਾ ਹੈ ਜੇ ਸੰਸਾਰ ਦਾ ਮੋਹ ਨਾ ਹੁੰਦਾ ਤੇ ਜਿਹੜਾ ਵੀ ਇੱਕ ਵਾਰੀ ਇੱਥੇ ਆ ਜਾਂਦਾ ਮੁੜ ਕੇ ਵਾਪਸ ਨਾ ਇੱਥੇ ਆਉਂਦਾ ਉਹ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਨਾਮ ਸਿਮਰਨ ਕਰਦਾ ਤੇ ਵਾਪਸ ਘਰ ਚਲਿਆ ਜਾਂਦਾ ਕਿਹੜੇ ਘਰ ਇੱਥੇ ਆਪਾਂ ਕੋਠੀਆਂ ਪਾ ਲਈਆਂ ਇੱਥੇ ਆਪਾਂ ਮਹੱਲ ਬਣਾ ਲਏ ਗੱਡੀਆਂ ਖਰੀਦ ਲਈਆਂ ਜ਼ਮੀਨਾਂ ਖਰੀਦ ਲਈਆਂ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ ਪਾਤਸ਼ਾਹ ਬੜੀ ਕਿਰਪਾ ਕੀਤੀ ਹੈ ਤੁਸੀਂ ਕਹਿੰਦੇ ਕਿਹੜੀ ਜ਼ਮੀਨ ਲੈ ਕੇ ਦਿੱਤੀ ਹੈ ਕੋਠੀ ਲੈ ਕੇ ਦਿੱਤੀ ਹੈ ਘਰ ਲੈ ਕੇ ਦਿੱਤਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਵਾਜ਼ ਮਾਰਦੇ ਕਹਿੰਦੇ ਇਹਦੀਆਂ ਅਰਦਾਸਾਂ ਕਰਦਿਆਂ ਲੈ ਲਿਆ ਹੀ ਕਹਿੰਦਾ ਲੈ ਲਿਆ ਤੇ ਕੀ ਕਹਿੰਦੇ ਕਹਿੰਦੇ ਜੈ ਘਰ ਮੈਂ ਤੁਧ ਰਹਿਣਾ ਵਸਣਾ ਸੋ ਘਰ ਚੀਤ ਨਾ ਆਇਓ ਕਹਿੰਦੇ ਜਿਸ ਘਰ ਵਿੱਚ ਜਾ ਕੇ ਤੂੰ ਰਹਿਣਾ ਆ ਵਸਣਾ ਆ ਉਹ ਘਰ ਤੈਨੂੰ ਚੇਤੇ ਹੀ ਨਹੀਂ ਆਉਣ ਦਿਆ ਉਹ ਘਰ ਤੈਨੂੰ ਚੇਤੇ ਨਹੀਂ ਆਉਣ ਦਿਆ ਦੱਸੋ ਲਹੋ ਸਾਹਿਬ ਗੱਲ ਸੱਚ ਦੇ ਆਪਾਂ ਇੱਥੋਂ ਦੀ ਪਰਮਾਇਸ਼ ਪਾ ਲੈਂਦੇ ਹਾਂ ਪਰ ਆਪਾਂ ਉਸ ਘਰ ਦੀ ਕਦੀ ਗੁਰੂ ਚਰਨਾਂ 'ਚ ਬੇਨਤੀ ਨਹੀਂ ਕੀਤੀ ਕਦੀ ਕਿਹਾ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਿਓ ਕਹਿੰਦੇ ਕੀ ਗੱਲ ਹੋ ਗਈ ਕਹਿੰਦੇ ਜੀ ਇਸ ਸਰੀਰ 'ਚ ਆਏ ਹਾਂ ਥੋੜ੍ਹੇ ਦਿਨ ਦਾ ਬਸ ਆਏ ਛੱਡ ਕੇ ਤੁਰ ਪੈਣਾ ਹੈ ਅਤੇ ਇਹੋ ਜਿਹੇ ਸਰੀਰ ਮੈਂ ਪਹਿਲਾਂ ਵੀ ਬੜੇ ਭੋਗੇ ਨੇ ਕਬੀਰ ਜੀ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ ਕਹਿੰਦੇ ਇਹੋ ਜਿਹੇ ਘਰ ਪਹਿਲਾਂ ਵੀ ਬੜੇ ਵਸਾ ਚੁੱਕੇ ਹਾਂ ਇਹਨਾਂ ਨੇ ਕਿਉਂ ਕਿਹਾ ਕਬੀਰ ਜੀ ਨੇ ਐਸੇ ਘਰ ਹਮ ਬਹੁਤ ਵਸਾਏ ਇਸ਼ਾਰਾ ਕੀਤਾ ਬੇਨਤੀ ਕੀਤੀ ਹੈ ਪਰਮਾਤਮਾ ਦੇ ਚਰਨਾਂ 'ਚ ਕਹਿੰਦੇ ਇਹੋ ਜਿਹੇ ਘਰ ਮੈਂ ਬੜੇ ਵਸਾਏ ਬਚ ਘਰ ਹੁਣ ਇਹੋ ਜਿਹੇ ਘਰਾਂ 'ਚ ਰਹਿਣ ਨੂੰ ਦਿਲ ਨਹੀਂ ਕਰਦਾ ਅਕਾਲ ਪੁਰਖ ਹੋਣ ਤਾਂ ਅਸਲੀ ਘਰ ਵਿੱਚ ਰਹਿਣ ਨੂੰ ਦਿਲ ਕਰਦਾ, ਤੇਰੇ ਚਰਨਾਂ ਚ ਰਹਿਣ ਨੂੰ ਦਿਲ ਕਰਦਾ, ਕਿਤੇ ਦਸੋ ਦੁਆਰ ਖੋਲ ਤੇ ਮੈਂ ਵੇਖਾਂ ਉਹ ਘਰ ਕਿਹੋ ਜਿਹਾ ਹੁੰਦਾ, ਕਿਹੜਾ ਘਰ ਜਿਸ ਘਰ ਵਿੱਚ ਜਾ ਕੇ ਰਹਿਣਾ ਆਪਾਂ ਵਸਣਾ, ਜੇ ਜਿੱਥੋਂ ਆਇਆ ਨੂੰ ਜੁਗਾਂ ਜੁਗ ਬੀਤ ਗਏ ਆ, ਹੈ ਨਾ ਗੁਰੂ ਪਿਆਰਿਓ। ਇੱਕ ਰਾਤ ਕਿਤੇ ਆਪਣੇ ਘਰੋਂ ਬਾਹਰ ਚਲੇ ਜਾਈਏ ਤੇ ਨੀਂਦ ਨਹੀਂ ਆਉਂਦੀ, ਇੱਕ ਰਾਤ ਨੀਂਦ ਨਹੀਂ ਆਉਂਦੀ, ਪਾਸੇ ਮਾਰ ਮਾਰ ਕੇ ਥੱਕ ਜਾਈਦਾ, ਜਦੋਂ ਉੱਠੀਦਾ ਨਾ ਤੇ ਕੀ ਕਹੀਦਾ, ਚੰਗਾ ਭਾਈ ਸਾਹਿਬ ਮੈਂ ਚੱਲਦਾ, ਭਾਈ ਸਾਹਿਬ ਰਹੋ, ਕਹਿੰਦਾ ਨਹੀਂ ਭਾਈ ਸਾਹਿਬ ਮੈਂ ਜਾਣਾ ਬੜਾ, ਤੁਸੀਂ ਤੇ ਕਹਿੰਦੇ ਮੈਂ ਪੰਜ ਚਾਰ ਦਿਨ ਰਹੂੰਗਾ, ਮੈਂ ਕਿਹਾ ਸੀਗਾ ਫਿਰ ਰਾਤੀ ਮੈਨੂੰ ਯਾਦ ਆ ਗਿਆ, ਝੂਠ ਹੀ ਬੋਲੀ ਜਾਂਦਾ, ਰਾਤੀ ਮੈਨੂੰ ਯਾਦ ਆ ਗਿਆ ਉਹ ਕੰਮ ਜਿਹਾ ਸੀ, ਕਿਹੜੀ ਗੱਲੋਂ, ਉਹਨੂੰ ਸਾਰੀ ਰਾਤ ਨੀਂਦ ਨਹੀਂ ਆਈ ਇਸ ਘਰ ਚ। ਵਾਪਸ ਗਿਆ ਆਪਣੇ ਘਰ, ਬਾਹਰ ਨਾ ਰੁੱਖ ਦੇ ਹੇਠਾਂ ਟੁੱਟੀ ਜਿਹੀ ਮੰਜੀ ਡੱਠੀ ਸੀ, ਸੁੱਟ ਕੇ ਬੈਗ ਜਿਹਾ ਲੰਮਾ ਪੈ ਗਿਆ, ਘਰ ਦੀ ਆਵਾਜ਼ ਮਾਰਦੀ, ਤੁਸੀਂ ਤੇ ਕਹਿੰਦੇ ਸੀ ਮੈਂ ਚਾਰ ਪੰਜ ਦਿਨ ਆਉਣਾ ਨਹੀਂ, ਕਹਿੰਦਾ ਤੁਹਾਨੂੰ ਮੈਂ ਬਾਅਦ ਦੱਸਦਾ, ਥੱਕਿਆ ਬੜਾ ਹੀ, ਨਹੀਂ ਦੱਸੋ ਤਾਂ ਸਹੀ ਕੀ ਗੱਲ, ਕੋਈ ਲੜਕੇ ਤੇ ਨਹੀਂ ਆਏ? ਨਹੀਂ ਲੜਕੇ ਨਹੀਂ ਆਇਆ, ਉਹ ਯਾਰ ਉੱਥੇ ਉਹਨਾਂ ਨੇ ਇੱਜ਼ਤ ਬੜੀ ਕੀਤੀ, ਏਸੀ ਲਾ ਕੇ ਦਿੱਤਾ ਉਹਨਾਂ ਨੇ, ਬੜੀ ਇੱਜ਼ਤ ਕੀਤੀ, ਪਰ ਭਲੀਏ ਲੋਕੇ ਜੋ ਆਪਣੇ ਘਰ ਆਉਂਦੇ ਆ ਨਾ ਉਹ ਕਿਸੇ ਦੇ ਘਰ ਆਨੰਦ ਨਹੀਂ। ਮੈਨੂੰ ਸੌਂ ਲੈਣ ਦੇ, ਬੈਗ ਸੁੱਟਿਆ, ਘਰਾੜੇ ਮਾਰਨ ਲੱਗ ਪਿਆ, ਚੌਂ ਪੰਜਾਂ ਘੰਟਿਆਂ ਬਾਅਦ ਉੱਠਿਆ, ਕਹਿੰਦਾ ਸ਼ੁਕਰ ਆ ਸਰੀਰ ਹਲਕਾ ਆ, ਨੀਂਦ ਆਈ, ਉੱਥੇ ਤੇ ਨੀਂਦ ਨਹੀਂ ਸੀ ਆਉਣ ਡਈ। ਉਹ ਭਾਈ ਏਸੀ ਲਾ ਕੇ ਤੁਹਾਨੂੰ ਕਿਸੇ ਦੇ ਘਰ ਜਾ ਕੇ ਨੀਂਦ ਨਹੀਂ ਆਈ, ਤੇ ਇੱਥੇ ਮਨ ਨੂੰ ਜੁਗਾਂ ਜੁਗ ਬੀਤ ਗਿਆ, ਆਪਣੇ ਘਰੋਂ ਆਇਆ ਪਤਾ ਨਹੀਂ ਕਿੱਦਾਂ ਸੌਣ ਡਿਆ, ਕਦੀ ਮਨ ਚ ਧਿਆਨ ਆਇਆ ਹੀ ਨਹੀਂ ਵੀ ਆਪਣੇ ਘਰ ਚਲੀਏ। ਕਿਹੜੀ ਗੱਲੋਂ, ਕਿਉਂਕਿ ਇੱਥੇ ਪਿਆਰ ਪੈ ਗਿਆ, ਇੱਥੇ ਆਪਣਾ ਮੰਨ ਕੇ ਬਹਿ ਗਏ, ਸਭ ਕੁਛ ਆਪਣਾ ਹੀ ਆ। ਠੀਕ ਹੈ ਬਈ, ਜੱਗ ਮਿੱਠਾ ਲੱਗਣ ਡਿਆ, ਤਾਂ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਇਹ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ। ਕਹਿੰਦੇ ਉਹ ਮਨਾ ਮੂਰਖਾ ਤੂੰ ਅਣਜਾਣ ਆ, ਮਨਾ ਮੂਰਖਾ ਤੂੰ ਅਣਜਾਣ ਆ, ਤੂੰ ਅਨਵਾਕਫ ਆ, ਤੈਨੂੰ ਵਾਕਫੀਅਤ ਨਹੀਂ। ਕਹਿੰਦਾ ਕਾਹਦੀ? ਕਹਿੰਦਾ ਜਾ ਤਾਈਏ ਦੇਖੋ, ਇੱਕ ਮਨੁੱਖ ਜਾਮਾ ਹੀ ਤੇ ਗੁਰੂ ਦੇ ਲੜ ਲੱਗੀ ਦਾ, ਕਿਸੇ ਹੋਰ ਜਾਮੇ ਚ ਗੁਰੂ ਨਹੀਂ। ਕਿਹੜੀ ਗੱਲੋਂ ਕਿ ਉਹਨਾਂ ਜਾਮਿਆਂ ਚ ਅਣਜਾਣ ਹੀ ਇਹਨੂੰ ਮਤ ਆਉਣੀ ਨਹੀਂ, ਤੇ ਇਸ ਜਾਮੇ ਚ ਇਸ ਮਨ ਨੂੰ ਗੁਰੂ ਨਾਲ ਤਾਂ ਜੋੜਿਆ ਵੀ ਤੂੰ ਅਨਵਾਕਫ ਆ, ਪਰ ਇੱਥੇ ਵਾਕਫੀਅਤ ਵਾਲਾ ਹੈਗਾ, ਇੱਥੇ ਉਸ ਘਰ ਨੂੰ ਜਾਣਨ ਵਾਲਾ ਹੈਗਾ ਆ। ਕੌਣ ਕੌਣ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਕਹਿੰਦੇ ਜਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਜਾ ਭੱਜਾ, ਤੇ ਤੈਨੂੰ ਉੱਥੋਂ ਵਾਕਫੀਅਤ ਮਿਲੂਗੀ, ਤੂੰ ਆਇਆ ਕਿੱਥੋਂ ਆ, ਹੈਂ, ਤੇ ਜਾ ਉੱਥੋਂ ਤੋਂ ਜਦੋਂ ਵਾਕਫੀਅਤ ਮਿਲੂਗੀ ਤੈਨੂੰ ਸੋਝ ਹੀ ਆਊਗੀ, ਤੇ ਫਿਰ ਤੈਨੂੰ ਮੂਰਖ ਮਨਾ ਤੈਨੂੰ ਸਮਝ ਲੱਗਣੀ ਵੀ ਮੈਂ ਤਾਂ ਮੇਰਾ ਪਿੰਡ ਦੇ ਕਿਤੇ ਹੋ ਰਿਹਾ, ਘਰ ਦੇ ਕਿਤੇ ਹੋ ਰਿਹਾ, ਧੱਕੇ ਖਾਣ ਡਿਆ ਇੱਥੇ। ਫਿਰ ਗੁਰੂ ਜੀ ਦੇਖੋ ਕੀ ਕਹਿਣ ਲੱਗੇ, ਕਹਿੰਦੇ ਹਰਜੀਓ ਕਿਰਪਾ ਕਰੋ, ਮਨ ਬਿਰਤੀ ਦੀ ਆਵਾਜ਼ ਦੇਖੋ, ਕਹਿੰਦੇ ਹਰਜੀਓ ਕਿਰਪਾ ਕਰੋ, ਗੁਰ ਮਿਲੋ। ਇੱਥੇ ਗੱਗੇ ਨੂੰ ਔਂਕੜ ਤੇ ਰਾਰੇ ਨੂੰ ਫਿਰ ਔਂਕੜਿਆ, ਧਿਆਨ ਦੇਣਾ ਕੀ ਮੰਗਿਆ, ਹਰਜੀਓ ਕਿਰਪਾ ਕਰੋ, ਗੁਰ ਮਿਲੋ ਤਾਂ ਹਰ ਨਾਮ ਸਮਾਣਾ। ਹੁਣ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਉਸ ਪਰਮਾਤਮਾ ਦੇ ਚਰਨਾਂ ਚ ਬੇਨਤੀ ਕਰਕੇ, ਕਹਿੰਦੇ ਹਰਜੀਓ ਕਿਰਪਾ ਕਰੋ, ਕਹਿੰਦੇ ਅਕਾਲ ਪੁਰਖ ਇੱਕ ਤਾਂ ਤੁਸੀਂ ਕਿਰਪਾ ਕੀਤੀ ਮੈਨੂੰ ਮਨੁੱਖ ਦਾ ਸਰੀਰ ਦੇ ਦਿੱਤਾ, ਕਿਉਂਕਿ ਵੀ ਕਿਰਪਾ ਆ ਤੁਮਰੀ ਕਿਰਪਾ ਤੇ ਮਾਨੁੱਖ ਦੇ ਭਾਈ ਕਿਰਪਾ ਆ। ਕਹਿੰਦੇ ਫਿਰ ਇੱਕ ਕਿਰਪਾ ਹੋਰ ਕਰ ਦਿਓ, ਕਹਿੰਦੇ ਕਿਆ ਸੀ? ਕਹਿੰਦੇ ਹਰਜੀਓ ਕਿਰਪਾ ਕਰੋ, ਆਹ ਕਿਰਪਾ ਕਰ ਦਿਓ। ਕਿਹੜੀ ਕਿਰਪਾ? ਗੁਰ ਮਿਲੋ, ਗੁਰ ਮਿਲੋ, ਗੁਰ ਇੱਥੇ ਗੁਰੂ ਹੈ, ਗੱਗੇ ਨੇ ਮੁਕਟ ਲਾ ਲੈਣੀ ਸਾਰੀ, ਗੁਰੂ ਹੈ। ਗੁਰੂ ਕੀ ਹੈ? ਪ੍ਰਕਾਸ਼, ਸੋਝੀ, ਸੋਝੀ ਗੁਰੂ ਨੂੰ ਕਹਿੰਦੇ ਆਪਾਂ। ਕੀ ਕਹਿੰਦੇ? ਗੁਰ ਮਿਲੋ। ਗੁਰੂ ਰਾਮਦਾਸ ਜੀ ਕਹਿੰਦੇ ਬਈ ਦੇਖੋ, ਮੈਂ ਗੁਰੂ ਅਮਰਦਾਸ ਪਾਤਸ਼ਾਹ ਕੋਲ ਜਾਣਾ ਆ, ਗੁਰੂ ਅਮਰਦਾਸ ਪਾਤਸ਼ਾਹ ਕੋਲ ਬਹਿਣਾ ਆ, ਪਰ ਉਹਨਾਂ ਦੇ ਜਿਹੜੇ ਬੋਲ ਆ ਨਾ, ਉਹਨਾਂ ਨਾਲ ਮੇਰੀ ਬਿਰਤੀ ਮੇਲ ਨਹੀਂ ਖਾਂਦੀ। ਬਣ ਗਈ ਜੇ ਗੱਲ ਹੁਣ? ਕਹਿੰਦੇ ਮੈਂ ਗੁਰੂ ਅਮਰਦਾਸ ਜੀ ਕੋਲ ਜਾਣਾ ਆ, ਗੁਰੂ ਅਮਰਦਾਸ ਚਰਨਾਂ 'ਚ ਬਹਿਣਾ ਆ, ਉਹਨਾਂ ਦੀ ਸੇਵਾ ਕਰਦਾ, ਪਰ ਮੇਰੀ ਸੋਚ ਤੇ ਉਹਨਾਂ ਦੀ ਸੋਚ ਮਿਲਦੀ ਨਹੀਂ ਹੈ। ਕੀ ਕਹਿੰਦੇ? ਕਹਿੰਦੇ ਹਰਜੀ ਕਿਰਪਾ ਕਰੋ, ਗੁਰ ਮਿਲੋ। ਕਹਿੰਦੇ ਮੇਰੇ ਤੇ ਕਿਰਪਾ ਕਰੋ, ਕਹਿੰਦੇ ਮੇਰੀ ਬਿਰਤੀ ਵੀ ਗੁਰੂ ਦੇ ਨਾਲ ਮੇਲ ਖਾ ਜਾਵੇ, ਕਹਿੰਦਾ ਆਪਾਂ ਮੇਰੀ ਸੋਚ ਗੁਰੂ ਵਰਗੀ ਬਣ ਜਾਵੇ। ਕਿਤੇ ਦੱਸੋ ਨੀ ਨਾ ਮੰਗੀ, ਤੇ ਤੁਸੀਂ ਕੀ ਕਹਿ ਦੇਣਾ ਇੱਥੇ? ਕਹਿੰਦਾ ਮੈਨੂੰ ਗੁਰੂ ਮਿਲਾਓ। ਗੁਰੂ ਤੇ ਆਪਾਂ ਮਿਲੇ, ਅੰਮ੍ਰਿਤ ਆਪਾਂ ਛਕਿਆ, ਕੀ ਸਾਨੂੰ ਪਰਮਾਤਮਾ ਮਿਲ ਗਿਆ? ਹੈ, ਮਿਲ ਗਿਆ? ਅਜੇ ਤੇ ਬਹੁਤ ਬਾਕੀ ਹੈ, ਅਜੇ ਤੇ ਪੰਧ ਹੀ ਬੜਾ ਬਾਕੀ, ਰਸਤਾ ਹੀ ਬੜਾ ਬਾਕੀ ਹੈ ਇੱਥੇ। ਸੋ ਧਿਆਨ ਦੇਣਾ, ਗੁਰੂ ਰਾਮਦਾਸ ਜੀ ਬਿਰਤੀ ਦੀ ਗੱਲ ਕਰਦੇ ਆ, ਨਿਹਾਰ ਜੀ ਕਿਰਪਾ ਕਰੋ, ਗੁਰ ਮਿਲੋ ਕੀ ਕਹਿਣ ਲੱਗੇ, ਕਹਿੰਦੇ ਅਕਾਲ ਪੁਰਖ ਕਿਰਪਾ ਕਰੋ ਪਰਮਾਤਮਾ ਕਿਰਪਾ ਕਰੋ। ਕਹਿੰਦੇ ਕੈਸੀ ਕਿਰਪਾ ਕਰਾਂ? ਕਹਿੰਦੇ ਗੁਰ ਮਿਲੋ। ਕਹਿੰਦੇ ਮੇਰੀ ਸੋਚ ਗੁਰੂ ਅਮਰਦਾਸ ਪਾਤਸ਼ਾਹ ਦੀ ਸੋਚ ਨਾਲ ਮਿਲਾ ਦਿਓ, ਹੈਨਾ। ਫਿਰ ਤਾਂ ਹਰ ਨਾਮ ਸਮਾਣਾ, ਤਾਂ ਜਿੰਨਾ ਚਿਰ ਸਾਡੀ ਸੋਚ ਗੁਰੂ ਦੀ ਸੋਚ ਨਾਲ ਨਹੀਂ ਨਾ ਮਿਲਦੀ, ਉਹਨਾਂ ਚਿਰ ਸਾਡੇ ਹਿਰਦੇ ਚ ਨਾਮ ਨੀ ਜੇ ਸਮਾਉਂਦਾ, ਸਿਮਰਨ ਨੀ ਜੇ ਚੱਲਦਾ। ਮੂੰਹ ਨਾਲ ਭਾਵੇਂ ਵਾਹਿਗੁਰੂ ਵਾਹਿਗੁਰੂ ਕਹੀ ਜਾਇਓ, ਉਹ ਜ਼ਬਾਨ ਹੀ ਵਾਹਿਗੁਰੂ ਵਾਹਿਗੁਰੂ ਕਰਦੀ, ਪਰ ਹਿਰਦੇ ਚ ਟਿਕਾ ਨੀ ਬਣਿਆ, ਕਿਉਂਕਿ ਸਾਡੀ ਸੋਚ ਗੁਰੂ ਦੀ ਸੋਚ ਨਾਲ ਮੈਚ ਨਹੀਂ ਕਰਦੀ। ਗੁਰੂ ਦੀ ਸੋਚ ਕੀ ਹੈ? ਦੇਖੋ ਗੁਰੂ ਗ੍ਰੰਥ ਸਾਹਿਬ ਦੀ ਸੋਚ ਕੀ ਹੈ? ਗੁਰੂ ਜੀ ਸੋਚ ਦੱਸਣ ਲੱਗੇ, ਕਹਿੰਦੇ ਮੇਰੀ ਸੋਚ ਤੇ ਆ ਵੀ ਦੁੱਖ ਸੁੱਖ ਸਮਗਰ ਜਾਣੇ ਔਰ ਮਾਨ ਅਪਮਾਨਾ। ਕਹਿੰਦੇ ਦੁੱਖ ਤੇ ਸੁੱਖ ਇੱਕੋ ਜਿਹਾ ਜਾਣਾ, ਆਪਾਂ ਜਾਣਿਆ ਕਿਸੇ ਨੇ? ਆਪਾਂ ਕੀ ਕਹਿੰਦੇ? ਮਰ ਗਏ ਗੁਰੂ ਜੀ ਕਿਰਪਾ ਕਰੋ, ਬੜੇ ਹੀ ਦੁੱਖ ਚੱਲੇ, ਕਿਤੇ ਸੁੱਖ ਦੇ ਦਿਓ। ਦੱਸੋ ਆਪਾਂ ਦੁੱਖ ਕਿਸੇ ਹੋਰ ਚੀਜ਼ ਨੂੰ ਮੰਨਦੇ ਹਾਂ, ਸੁੱਖ ਕਿਸੇ ਹੋਰ ਚੀਜ਼ ਨੂੰ ਮੰਨਦੇ ਹਾਂ? ਤੇ ਇੱਥੇ ਫਿਰ ਗੁਰੂ ਜੀ ਕੀ ਕਹਿੰਦੇ? ਕਹਿੰਦੇ ਪਰਮਾਤਮਾ ਕਿਰਪਾ ਕਰੋ ਵੀ ਮੇਰੀ ਸੋਚ ਗੁਰੂ ਦੀ ਸੋਚ ਨਾਲ ਮਿਲ ਜਾਵੇ। ਕਹਿੰਦਾ ਜਿੱਦਣ ਮਿਲ ਗਈ ਤਾਂ ਹਰ ਨਾਮ ਸਮਾਉਣਾ, ਕਹਿੰਦਾ ਤਾਂ ਜਾ ਕੇ ਅੰਦਰ ਨਾਮ ਨੇ ਸਮਾਉਣਾ ਆ, ਤਾਂ ਸ਼ਬਦ ਨੇ ਟਿਕਣਾ ਆ। ਜਿੰਨਾ ਚਿਰ ਸੋਚ ਨਹੀਂ ਮਿਲਦੀ ਉਹਨਾਂ ਚ ਸ਼ਬਦ ਨਹੀਂ ਟਿਕਦਾ। ਹੁਣ ਲਾਓ ਸਾਹਿਬ, ਤੁਸੀਂ ਹੌਲੀ ਜੀ ਕਹਿ ਦਿੰਦੇ ਹੋ ਨਾ, ਅਸੀਂ ਬੜਾ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਪਰ ਸਾਡੇ ਅੰਦਰ ਤਾਂ ਸ਼ਬਦ ਟਿਕਦਾ ਨਹੀਂ। ਉਹ ਪਹਿਲਾਂ ਸੋਚ ਮੈਚ ਕਰਨੀ ਪੈਣੀ ਆ, ਪਹਿਲਾਂ ਆਪਣੀਆਂ ਮਨ ਦੀਆਂ ਤ੍ਰਿਸ਼ਨਾਵਾਂ ਭਾਵਨਾ ਝੂਠੀਆਂ ਮੰਗਾਂ ਪਰਾਂ ਕਰਨੀਆਂ ਪੈਣੀਆਂ, ਪਹਿਲਾਂ ਮਨ ਬਿਰਤੀ ਬਣਾਉਣੀ ਪੈਣੀ ਆ। ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਏ, ਪਾਛੇ ਪਾਉ ਨਾ ਦੀਜੀਏ ਆਗੇ ਹੋਏ ਸੋਏ। ਕਹਿੰਦੇ ਸਤਿਗੁਰ ਨੂੰ ਮਿਲਣ ਜਾਣਾ, ਕਹਿੰਦਾ ਆਓ ਨਾਲ ਨਾ ਖੜੀ ਕਿਸੇ ਨੂੰ ਵੀ। ਕਿਹਨੂੰ? ਉਹ ਭੈਣ ਭਰਾ ਚਾਚੇ ਤਾਏ ਗੱਡੀਆਂ ਭਰ ਕੇ ਲਾਏ, ਉਹ ਪਰਵਾਹ ਨਹੀਂ ਕੋਈ, ਸਾਥ ਨਾ ਲੀਜੇ ਕੋਏ। ਮਨ ਦੇ ਨਾਲ ਨਹੀਂ ਕਿਸੇ ਨੂੰ ਲੈ ਕੇ ਆਉਣਾ, ਆਪਣੇ ਮਨ ਦੇ ਨਾਲ ਤ੍ਰਿਸ਼ਨਾਵਾਂ ਭਾਵਨਾ ਝੂਠੀਆਂ ਮੰਗਾਂ ਨੂੰ ਨਹੀਂ ਲੈ ਕੇ ਆਉਣਾ। ਇਹਨੂੰ ਕਹਿੰਦੇ ਸਾਥ ਨਾ ਲੀਜੇ ਕੋਏ, ਪਾਛੇ ਪਾਉ ਨਾ ਦੀਜੇ। ਹੁਣ ਧਿਆਨ ਦੇਣਾ, ਸਾਡੇ ਪੈਰ ਪਿੱਛੇ ਕਦੋਂ ਪੈਂਦੇ ਆ? ਕਦੋਂ ਗੁਰੂ ਦੇ ਦਰ ਤੋਂ ਆਪਾਂ ਭੱਜਦੇ ਹਾਂ? ਝੂਠੀਆਂ ਮੰਗਾਂ ਲੈ ਕੇ ਪੂਰੀ ਹੋਈ ਨਹੀਂ, ਕੀ ਕਹਿਤਾ? ਛੱਡ ਪਰਾਂ ਬੜੇ ਮੱਥੇ ਟੇਕੇ ਇੱਥੇ ਆ ਕੇ, ਕਿਤੇ ਹੋਰ ਚੱਲੀਏ, ਹੁਣ ਧਾਗੇ ਤਵੀਜ ਵੱਲ ਚੱਲੀਏ, ਕਿਤੇ ਜੋਤਿਸ਼ੀ ਵੱਲ ਚੱਲੀਏ, ਪੰਡਿਤ ਵੱਲ ਚੱਲੀਏ। ਕਦ ਲਈ? ਮੇਰੀ ਤਮੰਨਾ ਪੂਰੀ ਨਹੀਂ ਹੋਈ, ਪੈਰ ਪਿੱਛੇ ਪੈ ਗਿਆ। ਕਹਿੰਦੇ ਜੇ ਤੇ ਨਾਲ ਲਿਆਵੇ ਨਾ, ਪਾਛੇ ਪਾਉਣਾ ਦੀਜੀਏ ਆਗੇ ਹੋਏ ਸੋਏ। ਕਹਿੰਦਾ ਅੱਗੇ ਅੱਗੇ ਦਾ ਭਾਵ ਕੀ? ਕਿ ਅੱਜ ਤੋਂ ਬਾਅਦ ਚ ਪ੍ਰਣ ਕਰ ਲੈ ਕਿ ਗੁਰੂ ਮੈਂ ਤੇਰੇ ਦਰ ਤੇ ਆਇਆ, ਅੱਜ ਤੋਂ ਬਾਅਦ ਚ ਮੇਰੇ ਨਾਲ ਕੀ ਹੋਵੇ ਮੈਨੂੰ ਪਰਵਾਹ ਨਹੀਂ ਇਹਦੀ। ਆਪਾਂ ਮੰਨਦੇ ਨੀ, ਹੈਨਾ? ਹੁਣ ਤੁਸੀਂ ਹਿਸਾਬ ਲਾਓ ਭਾਈ, ਸੋਚਣ ਵਾਲੀ ਗੱਲ ਆ। ਇਹ ਦੁੱਖ ਤਕਲੀਫਾਂ, ਇਹ ਸੰਸਾਰ, ਇਹ ਚੋਂ ਤੇ ਗੁਰੂ ਜੀ ਵੀ ਲੰਘੇ, ਇਹ ਚੋਂ ਮਹਾਂਪੁਰਖ ਵੀ ਲੰਘਣ ਰਹੇ ਨੇ, ਬੜੇ ਬੜੇ ਲੰਘ ਕੇ ਚਲੇ ਗਏ, ਤੇ ਆਪ ਜੀ ਲੰਘਣ ਰਹੇ ਹੋ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਤੇਰਾ ਕੀ ਆ? ਮਿੱਠਾ ਲੱਗੇ। ਉਹ ਕਹਿੰਦੇ ਫਿਰ ਮੈਨੂੰ ਤੇਰਾ ਕੀਤਾ ਮਿੱਠਾ ਲੱਗਣ ਡਿਆ, ਉਹਨਾਂ ਨੇ ਅਬਜੈਕਸ਼ਨ ਹੀ ਨਹੀਂ ਕੀਤਾ। ਫਿਰ ਉਹਨਾਂ ਨੇ ਇੱਕ ਜਗ੍ਹਾ ਤੇ ਕਿਹਾ, ਉਲਾਨੋ ਮੈਂ ਕਾਹੂ ਨਾ ਦੀਓ ਮਨ ਮੀਠ ਤੁਹਾਰੋ ਕੀ। ਕਹਿੰਦੇ ਮੈਂ ਤਾਂ ਲਾਂਭਾ ਦਿੰਦਾ ਹੀ ਨਹੀਂ, ਕਿਉਂਕਿ ਮੇਰੇ ਮਨ ਨੂੰ ਤੇਰਾ ਕੀਤਾ ਮਿੱਠਾ ਲੱਗਣ ਡਿਆ, ਮੈਂ ਉਹ ਲਾਂਭਾ ਕਿਉਂ ਦੇਵਾਂ? ਇਹਦਾ ਮਤਲਬ ਮੈਨੂੰ ਕੋਈ ਅਬਜੈਕਸ਼ਨ ਨਹੀਂ ਹੈ, ਤੂੰ ਜੋ ਕੁਝ ਕਰ ਰਿਹਾ ਪਰਮਾਤਮਾ ਬੜਾ ਆਨੰਦ ਆ, ਇਹ ਮੇਰੇ ਭਾਗਾਂ ਚ ਲਿਖਿਆ ਸੀ, ਹੋਣ ਡਿਆ। ਦੇਖਣਾ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ, ਹੋਣ ਡਿਆ, ਹੋਣ ਡਿਆ, ਕੋਈ ਗੱਲ ਹੀ ਨਹੀਂ, ਪਰਵਾਹੀ ਕੋਈ ਨਹੀਂ। ਔਰ ਫਿਰ ਗੁਰੂ ਜੀ ਕੀ ਕਹਿਣ ਲੱਗੇ? ਗੁਰੂ ਜੀ ਕਹਿਣ ਲੱਗੇ, ਜਿਸ ਕੀ ਵੱਤ ਸੋਈ ਪ੍ਰਭ ਜਾਣੇ, ਜਿਸ ਕੀ ਵੱਤ ਸੋਈ ਪ੍ਰਭ ਜਾਣੇ, ਜਿਸ ਨੂੰ ਦੇ ਸੋ ਪਾਏ। ਚਾਹੁੰਦੇ ਨਾ, ਜਿਸ ਕੀ ਵੱਤ ਸੋਈ ਪ੍ਰਭ ਜਾਣੇ। ਵੱਤ ਦਾ ਭਾਵ ਵਸਤ, ਵਸਤ ਦਾ ਭਾਵ ਨਾਮ, ਸੋਝੀ, ਇੱਥੇ ਨਾਮ ਸੋਝੀ। ਜਿਸ ਕੀ ਵੱਤ ਸੋਈ ਪ੍ਰਭ ਜਾਣੇ, ਉਹ ਕਹਿਣ ਲੱਗੇ ਜਿਹਦੀ ਇਹ ਵਸਤੂ ਆ, ਜਿਹਦਾ ਇਹ ਸੋਝੀ ਆ ਨਾ, ਕਹਿੰਦੇ ਉਹ ਆਪ ਹੀ ਜਾਣਦਾ ਇਹਨੂੰ, ਠੀਕ ਹੈ। ਜਿਸ ਕੀ ਵੱਤ ਸੋਈ ਪ੍ਰਭ ਜਾਣੇ, ਜਿਸ ਨੂੰ ਦੇ ਨਾ, ਜਿਹਨੂੰ ਉਹ ਦੇਵੇ ਸੋ ਪਾਏ। ਕਹਿੰਦਾ ਇਹਦੀ ਪ੍ਰਾਪਤੀ ਉਹੀ ਕਰ ਸਕਦਾ। ਇਹਦਾ ਮਤਲਬ ਇਸ਼ਾਰਾ ਕੀ ਹੈ? ਕਹਿੰਦੇ 84 ਲੱਖ ਜੋਨ ਪਰਮਾਤਮਾ ਨੇ ਪੈਦਾ ਕੀਤੀ ਹੈ, ਪਰ 84 ਲੱਖ ਜੋਨ ਦੇ ਵਿੱਚੋਂ ਜਿਹਨੂੰ ਉਹ ਆਪਣੀ ਸੋਝੀ ਦਿੰਦਾ, ਜਿਹਨੂੰ ਆਪਣੇ ਨਾਮ ਦੀ ਤਾਕਤ ਦਿੰਦਾ, ਕਹਿੰਦਾ ਉਹੀ ਪ੍ਰਾਪਤ ਕਰ ਸਕਦਾ। ਇਹਦਾ ਮਤਲਬ ਇਹ ਕੱਲੀ ਮਨੁੱਖ ਜਾਮੇ ਦਾ ਦਿੱਤੀ, ਹੋਰ ਕਿਸੇ ਜਾਮੇ ਚ ਦਾਤੀ ਹੈ ਨਹੀਂ। ਹੁਣ ਦੇਖੋ ਇਹਦੀ ਕਿਹੜੀ ਗੱਲ ਕੀਤੀ ਵੀ ਇੱਥੇ ਆਪਾਂ ਹੀ ਬੈਠੇ, ਹੁਣ ਆਪਾਂ ਜਿੱਥੇ ਫਸਦੇ ਬੈਠੇ ਇਹਦੇ ਥੱਲੇ ਵੀ ਪਤਾ ਨਹੀਂ ਕਿੰਨੇ ਕੀੜੇ ਹੋਣੇ, ਹੈਨਾ। ਆ ਗੁਰਦੁਆਰਾ ਸਾਹਿਬ ਜੀ ਦੇ ਬਾਹਰ ਵੀ ਪਤਾ ਨਹੀਂ ਕਿੰਨੇ ਕੁੱਤੇ ਬੈਠੇ ਨੇ, ਜਾਨਵਰ ਤੁਰੇ ਫਿਰਦੇ ਨੇ, ਬਾਹਰ ਪੇੜ ਪੌਦੇ ਨੇ, ਸਾਰੇ ਰੱਬ ਦੇ ਬਣਾਏ ਆ। ਪਰ ਇਹ ਗੱਲ ਪੱਲੇ ਬਣਿਓ, ਰੱਬ ਦੇ ਬਣਾਏ ਜ਼ਰੂਰ ਨੇ, ਪਰ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਉਹਨਾਂ ਦੇ ਕੋਲ ਦਾਤ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਆਪਾਂ ਕੀ ਇੱਥੇ ਸਿੱਖਿਆ ਲੈਣ ਡਏ ਹਾਂ, ਉਹਨਾਂ ਨੂੰ ਪਤਾ ਹੀ ਨਹੀਂ ਵੀ ਅੰਦਰ ਕੀ ਹੋ ਡਿਆ। ਕਿਹੜੀ ਗੱਲੋਂ? ਕਿਉਂਕਿ ਉਹਨਾਂ ਨੂੰ ਰੱਬ ਨੇ ਦਾਤ ਦਿੱਤੀ ਨਹੀਂ, ਆਪਣੇ ਰੱਬ ਦੀ ਸੋਝੀ ਦਿੱਤੀ ਨਹੀਂ, ਆਪਣੇ ਆਪ ਦੀ ਉਹਨਾਂ ਨੇ ਮਦਦ ਦਿੱਤੀ ਨਹੀਂ, ਉਹ ਕਿੱਥੋਂ ਲੈ ਲੈਣਗੇ ਵਿਚਾਰੇ ਬੈਠੇ ਆਰਾਮ ਨਾਲ, ਠੀਕ ਹੈ। ਤੇ ਕਿਹਦੀ ਡੀਕ ਕਰਨ ਡੇ ਆ ਰੋਟੀ ਦੀ, ਕਹਿੰਦੇ ਕਦੋਂ ਲੰਗਰ ਲੱਗੂਗਾ, ਇਹ ਕਹਿੰਦਾ ਪ੍ਰਸ਼ਾਦਾ ਸਾਨੂੰ ਖਾਣ ਨੂੰ ਮਿਲ ਜੂ। ਉਹਨਾਂ ਨੂੰ ਨੀ ਮਤਲਬ ਵੀ ਲੰਗਰ ਲੱਗਾ ਆ, ਲੰਗਰ ਲੱਗਾ ਆ ਕਿਹੜਾ, ਇੱਕ ਲੰਗਰ ਮਨ ਦਾ ਤੇ ਇੱਕ ਲੰਗਰ ਤਨ ਦਾ। ਉਹ ਤਨ ਦੇ ਲੰਗਰ ਦੀ ਉਡੀਕ ਕਰਨ ਦਾ, ਉਹਨਾਂ ਨੂੰ ਮਨ ਦੇ ਲੰਗਰ ਨਾਲ ਕੋਈ ਮਸਤਾ ਨਹੀਂ ਹੈ, ਕੋਈ ਮਤਲਬ ਨਹੀਂ ਹੈ, ਕਿਉਂਕਿ ਉਹਨਾਂ ਨੂੰ ਪਰਮਾਤਮਾ ਨੇ ਦਾਤ ਹੀ ਨਹੀਂ ਦਿੱਤੀ, ਉਹਨਾਂ ਦੇ ਭਾਗਾਂ ਦੇ ਵਿੱਚ ਸਮਾਂ ਬਣਾਇਆ ਹੀ ਨਹੀਂ ਵੀ ਉਹ ਵੀ ਕਿਤੇ ਇਸ ਪਾਸੇ ਘੜੀ ਬਹਿ ਕੇ ਸੁਣ ਲੈਣ, ਉਹਨਾਂ ਨੂੰ ਕਿ ਦਾਤ ਨਹੀਂ ਦਿੱਤੀ। ਇਹ ਦਾਤ ਤੁਹਾਨੂੰ ਮਿਲੀ ਹੈ, ਇਹ ਤੁਹਾਡੇ ਭਾਗ ਜਾਗੇ ਨੇ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਨੇ ਮਨੁੱਖ ਸਰੀਰ ਬਖਸ਼ਿਸ਼ ਕੀਤਾ। ਕਿਉਂਕਿ ਬਾਣੀ ਚ ਗੁਰੂ ਜੀ ਲਿਖਦੇ ਨੇ, ਲੱਖ 84 ਜੋਨ ਸੁਭਾਈ ਮਾਨਸ ਉਹ ਪ੍ਰਭ ਦੀ ਵਡਿਆਈ, 84 ਲੱਖ ਪਰਮਾਤਮਾ ਨੇ ਜੋਨ ਪੈਦਾ ਕੀਤੀ, ਔਰ ਉਹਦੇ ਵਿੱਚੋਂ ਕੇਵਲ ਤਾਂ ਕੇਵਲ ਮਾਨਸ ਜਨਮ ਨੂੰ ਵਡਿਆਈ ਮਿਲੀ ਹੈ ਕਿ ਜਦੋਂ ਇਸ ਮਨ ਨੂੰ ਮਾਨਸ ਜਨਮ ਪ੍ਰਾਪਤ ਹੋਵੇਗਾ ਉਦੋਂ ਇਹ ਮਨ ਗੁਰੂ ਚਰਨਾਂ ਨਾਲ ਜੁੜ ਕੇ ਤੇ ਆਪਣੇ ਪਿਛਲਿਆਂ ਜਨਮਾਂ ਦੀ ਲੱਗੀ ਮੈਲ ਜਿਹੜੀ ਉਹਨੂੰ ਧੋ ਸਕਦਾ, ਹੋਰ ਕਿਸੇ ਜਾਮੇ ਚ ਨਹੀਂ ਧੋ ਸਕਦਾ, ਇਸ ਜਾਮੇ ਚ ਧੋ ਸਕਦਾ। ਫਿਰ ਗੁਰੂ ਜੀ ਕੀ ਕਹਿਣ ਲੱਗੇ ਅੱਗੇ ਜਾ ਕੇ, ਕਹਿਣ ਲੱਗੇ ਵਸਤ ਅਨੂਪ ਅਤ ਅਗਮ ਅਗੋਚਰ ਗੁਰ ਪੂਰਾ ਅਲਖ ਲਖਾਏ, ਧਿਆਨ ਦਿਓ ਹੁਣ, ਕਹਿੰਦੇ ਵਸਤ ਅਨੂਪ ਅਤ ਅਗਮ ਅਗੋਚਰ, ਧਿਆਨ ਦੇਣਾ, ਵਸਤ ਅਨੂਪ, ਅਨੂਪ ਕਿਹਨੂੰ ਕਹਿੰਦੇ ਆ, ਜਿਹਦੇ ਵਰਗੀ ਹੋਰ ਕੋਈ ਚੀਜ਼ ਹੈਗੀ ਨਹੀਂ ਹੈ ਉਹਨੂੰ ਅਨੂਪ ਕਹਿੰਦੇ ਆ। ਕਹਿੰਦਾ ਭਾਵ ਹੇ ਅਕਾਲਪੁਰਖ ਪਰਮਾਤਮਾ, ਇਹ ਜਿਹੜਾ ਤੇਰਾ ਨਾਮ ਹੈ, ਜਿਹੜਾ ਸ਼ਬਦ ਹੈ ਨਾ, ਇਹਦੇ ਵਰਗੀ ਹੋਰ ਕੋਈ ਤਾਕਤ ਨਹੀਂ ਹੈ, ਇਹਦੇ ਵਰਗੀ ਹੋਰ ਕੋਈ ਸ਼ਕਤੀ ਨਹੀਂ ਹੈ, ਇਹਦੇ ਵਰਗਾ ਹੋਰ ਕੋਈ ਪ੍ਰਕਾਸ਼ ਨਹੀਂ ਹੈ। ਇਹ ਗੱਲ ਸੱਚ ਆ, ਕਿਉਂਕਿ ਗੁਰੂ ਜੀ ਨੇ ਹੋਰ ਵਡਿਆਈ ਦਿੱਤੀ ਹੈ, ਕੀ ਲਿਖਿਆ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਕਹਿੰਦੇ ਸਭ ਤੋਂ ਉੱਚਾ, ਦੇਖੋ ਕਿੰਨੀ ਵਡਿਆਈ ਦੇ ਦਿੱਤੀ ਉਹਨਾਂ ਨੇ, ਕਹਿੰਦੇ ਵੀ ਸਭ ਤੋਂ ਉੱਚਾ, ਸਭ ਤੋਂ ਉੱਚਾ ਕਿਉਂ ਲਿਖਿਆ, ਕਹਿਣ ਲੱਗੇ ਤਾਕਤਾਂ ਬੜੀਆਂ ਨੇ। ਤੁਸੀਂ ਕਿਸੇ ਜੋਤਿਸ਼ੀ ਕੋ ਜਾਇਓ, ਉਹਦੇ ਨਾਲ ਗੱਲਾਂ ਕਰਿਓ, ਉਹ ਕਹੂਗਾ ਮੇਰੇ ਉਹ ਪਾਚ ਤਾਕਤ ਬੜੀ ਹੈ, ਹੈ ਨਾ, ਮੈਂ ਤੇਰਾ ਫਿਊਚਰ ਦੱਸ ਦੂੰਗਾ, ਮੈਂ ਤੇਰਾ ਆਹ ਕਰ ਦੂੰਗਾ, ਮੈਂ ਉਹ ਕਰ ਦੂੰਗਾ, ਕਹਿੰਦੇ ਤਾਕਤ ਹੈਗੀ ਹੈ। ਗੁਰੂ ਜੀ ਕਹਿੰਦੇ ਮੈਂ ਨਿੰਦਿਆ ਨਹੀਂ ਕਰਦਾ ਕਿਸੇ ਦੀ ਵੀ, ਤੂੰ ਕਿਸੇ ਫਕੀਰ ਕੋ ਚੱਲ ਜਿਓ, ਉਹ ਕਹਿੰਦਾ ਮੇਰੇ ਕੋਲ ਤਾਕਤ ਆ। ਉਹ ਕਹਿਣ ਲੱਗੇ ਵੀ ਤੁਸੀਂ ਕਿਸੇ ਇਲਮ ਵਾਲੇ ਕੋਲ ਚੱਲ ਜਿਓ, ਉਹ ਕਹਿੰਦਾ ਮੇਰੇ ਕੋਲ ਤਾਕਤ ਆ। ਤੇ ਗੁਰੂ ਸਾਹਿਬ ਨੇ ਕਹਿੰਦੇ ਤਾਕਤਾਂ ਸਾਰਿਆਂ ਕੋਲ ਹੀ ਆ, ਕੋਈ ਏਡੀ ਗੱਲ ਨਹੀਂ, ਇਲਮ ਵਾਲੇ ਕੋਲ ਤਾਕਤ ਆ, ਪੰਡਿਤ ਕੋਲ ਤਾਕਤ ਆ, ਕਿਸੇ ਫਕੀਰ ਕੋਲ ਤਾਕਤ ਆ, ਪਰ ਕਹਿੰਦੇ ਮਨਾ ਬਹਿ ਜਾ। ਕਹਿੰਦਾ ਕੀ, ਕਹਿੰਦੇ ਨਾ ਸਾਰੀਆਂ ਤਾਕਤਾਂ ਨਾਲੋਂ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਕਹਿੰਦਾ ਸਾਰੀਆਂ ਤਾਕਤਾਂ ਨਾਲੋਂ ਇਹਦੇ ਕੋਲ ਤਾਕਤ ਵੱਧ ਆ, ਜਾਂ ਸਿਮਰਨ ਕਰ ਲੈ। ਕਹਿੰਦਾ ਕਿਉਂ, ਕਹਿੰਦਾ ਜਿੱਦਣ ਤੇਰੇ ਅੰਦਰ ਸਿਮਰਨ ਚੱਲ ਪਿਆ, ਸ਼ਬਦ ਦਾ ਪ੍ਰਕਾਸ਼ ਹੋ ਗਿਆ, ਜਿਹੜਾ ਫਕਰ ਤੈਨੂੰ ਕਹਿੰਦਾ ਸੀ ਨਾ ਮੇਰੇ ਕੋਲ ਤਾਕਤ ਬੜੀ, ਤੈਨੂੰ ਮੱਥਾ ਟੇਕੂਗਾ, ਨਮਸਕਾਰ ਕਰੂਗਾ, ਜਿਹੜਾ ਜੋਤੀ ਤੈਨੂੰ ਕਹਿੰਦਾ ਸੀ ਆਜਾ ਮੇਰੇ ਕੋਲ ਤਾਕਤ ਬੜੀ ਹੈ, ਕਹਿੰਦੇ ਉਹ ਵੀ ਤੈਨੂੰ ਨਮਸਕਾਰ ਕਰੂਗਾ। ਕਿਹੜੀ ਗੱਲੋਂ, ਕਿਉਂਕਿ ਜਿੰਨੀ ਤਾਕਤ ਨਾਮ ਦੇ ਅੰਦਰ ਹੈ, ਸ਼ਬਦ ਦੇ ਅੰਦਰ ਹੈ, ਕਿਸੇ ਕੋਲ ਨਹੀਂ ਹੈ। ਆਪ ਜੀ ਹਰ ਚੀਜ਼ ਦੀ ਵਿਚਾਰ ਕਰਕੇ ਦੇਖੋ, ਬੜਾ ਆਨੰਦ ਆਏਗਾ ਆਪ ਜੀ ਨੂੰ। ਪ੍ਰੋਬਲਮ ਕਿੱਥੇ ਹੈ ਨਾ, ਕਿ ਅਸੀਂ ਟਿਕ ਚੁੱਕੇ ਹਾਂ, ਪੜ ਪੜ ਗੱਡੀ ਲੱਦੀ ਹੈ, ਪੰਡਾ ਬੰਨਣ ਤੱਕ ਸੀਮਤ ਹੋ ਗਏ। ਪੰਡਾ ਨਾ ਬੰਨੋ, ਬੜੇ ਆਰਾਮ ਨਾਲ ਗੁਰਬਾਣੀ ਨੂੰ ਪੜੋ, ਬੜੇ ਆਰਾਮ ਨਾਲ, ਜਿੰਨੇ ਕੁ ਆਰਾਮ ਨਾਲ ਪੜੋਗੇ, ਗੁਰਬਾਣੀ ਦੀ ਵਿਚਾਰ ਕਰੋਗੇ, ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਜਿਹਦੀ ਖੋਜ ਕਰਨੀ ਤੁਹਾਡੇ ਅੰਦਰ ਬੈਠਾ, ਤੁਹਾਡੇ ਅੰਦਰ ਹੀ ਸਭ ਕੁਛ ਆ। ਧਿਆਨ ਦੇਣਾ, ਆਹ ਗੁਰੂ ਗ੍ਰੰਥ ਸਾਹਿਬ ਜੀ ਕਿੱਥੋਂ ਆਏ ਆ, ਇਹ ਸਾਡੇ ਗੁਰੂ ਸਾਹਿਬਾਂ ਦੇ ਅੰਦਰੋਂ ਜਾਗਰ ਹੋਏ, ਇਹਦਾ ਮਤਲਬ ਪ੍ਰਕਾਸ਼ ਤੁਹਾਡੇ ਵੀ ਅੰਦਰ ਹੈ, ਤੁਹਾਡੇ ਅੰਦਰੋਂ ਹੀ ਜਾਗਰ ਹੋ ਜਾਣਾ। ਪਰ ਫਰਕ ਸਿਰਫ ਇੰਨਾ ਹੈ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗਣਾ ਪੈਣਾ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਏ ਪੂਰਨੇ ਤੇ ਚੱਲਣਾ ਪੈਣਾ। ਜਦੋਂ ਪੂਰਨੇ ਤੇ ਚੱਲਾਂਗੇ ਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਹ ਕਰਾਂਗੇ। ਗੁਰੂ ਗ੍ਰੰਥ ਸਾਹਿਬ ਜੀ ਫਿਰ ਕੀ ਕਹਿੰਦੇ ਆ, ਬਈ ਇਸ ਯੁੱਗ ਮੈਂ ਸੋਭਾ ਨਾਮ ਕੀ, ਬਿਨ ਨਾਵੇਂ ਸੋਭ ਨਾ ਹੋਏ। ਕਹਿੰਦੇ ਕਲ ਯੁੱਗ ਦਾ ਸਮਾਂ ਬਈ, ਇਹ ਚ ਨਾਮ ਦੀ ਵਡਿਆਈ ਆ, ਬਿਨਾਂ ਨਾਮ ਤੋਂ ਤੈਨੂੰ ਸੱਚਖੰਡ ਚ ਕਿਸੇ ਟੀਮ ਨਹੀਂ ਮਾਰਨੀ, ਪੁੱਛਣਾ ਹੀ ਨਹੀਂ ਕਿਸੇ ਨੇ, ਠੀਕ ਹੈ ਵੀ। ਕਿਉਂਕਿ ਹੋਰ ਲਿਖਿਆ, ਬਿਨ ਨਾਵੇਂ ਕਿਛ ਪਾਈਏ ਨਾਹੀਂ, ਕਹਿੰਦੇ ਬਿਨਾਂ ਨਾਮ ਤੋਂ ਕੁਛ ਨਹੀਂ ਮਿਲਦਾ। ਤਾਂ ਫਿਰ ਗੁਰੂ ਜੀ ਕਹਿਣ ਲੱਗੇ ਆਪ ਜੀ ਨੂੰ, ਕਹਿੰਦੇ ਵਸਤ ਅਨੂਪ, ਕਹਿੰਦੇ ਵੀ ਜਿਹੜਾ ਸਿਮਰਨ ਸ਼ਬਦ ਜਿਹੜਾ ਨਾ, ਇਹ ਅਨੂਪ ਵਸਤੂ ਹੈ, ਕਹਿੰਦਾ ਭਾਵ ਇਹਦੇ ਵਰਗਾ ਹੋਰ ਕੋਈ ਨਹੀਂ ਹੈ। ਫਿਰ ਕੀ ਕਹਿਣ ਲੱਗੇ, ਕਹਿੰਦੇ ਅਤ ਅਗਮ ਅਗੋਚਰ, ਅਗਮ ਕੀ ਹੈ, ਅਪਹੁੰਚ, ਜਿੱਥੇ ਪਹੁੰਚਣਾ ਬੜਾ ਔਖਾ ਹੈ, ਜਾਂ ਗੋਚਰ ਕਿਹਨੂੰ ਕਹਿੰਦੇ ਆ, ਜਿੱਥੇ ਸਾਡੇ ਗਿਆਨ ਇੰਦਰੀਆਂ ਦੀ ਵੀ ਪਹੁੰਚ ਨਹੀਂ ਹੈ। ਕਿਵੇਂ, ਹੁਣ ਸਾਡੀਆਂ ਅੱਖਾਂ ਆ, ਇਹ ਗਿਆਨ ਇੰਦਰੀ ਹੈ, ਅੱਖਾਂ, ਅੱਖਾਂ ਤੋਂ ਗਿਆਨ ਮਿਲਦਾ, ਕਿਹੜੀ ਗੱਲ ਕੀਤੀ, ਠੀਕ ਹੈ ਬਈ। ਅੱਖਾਂ ਤੋਂ ਆਪਾਂ ਦੇਖਦੇ ਹਾਂ, ਤੇ ਕਦੀ ਦੇਖ ਲਿਓ, ਹੁਣ ਆਪਾਂ ਤੁਰੇ ਜਾਣ ਰਹੇ, ਸਾਨੂੰ ਅੱਖਾਂ ਦੇ ਨਾਲ ਸੋਝੀ ਮਿਲਦੀ ਹੈ ਕਿ ਆਪਾਂ ਕਿਹੜੇ ਰਾਹ ਤੇ ਜਾਣਾ, ਕਿਸੇ ਵੇਲੇ ਆਪਾਂ ਤੁਰੇ ਜਾਣ ਰਹੇ, ਅੱਗੇ ਵੇਖਦੇ ਹਾਂ ਆਪਾਂ ਵੀ ਸਾਹਮਣੇ ਖੱਡਾ ਆ ਤੇ ਆਪਾਂ ਖੱਬੇ ਪਾਸੇ ਮੁੜ ਜਾਈਏ, ਸੱਜੇ ਪਾਸੇ ਮੁੜ ਜਾਈਏ, ਸੋਚੀ ਮਿਲਦੀ, ਗਿਆਨ ਮਿਲਦਾ, ਇਹ ਗਿਆਨ ਇੰਦਰੇ ਹੈ। ਠੀਕ ਹੈ, ਪਰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਇਹ ਗਿਆਨ ਇੰਦਰੇ ਤੈਨੂੰ ਵਿਖਾ ਦੇਣਗੇ ਵੀ ਸਾਹਮਣੇ ਤੇਰੇ ਰੋਕਿਆ ਖੱਬੇ ਪਾਸੇ ਮੁੜ ਜਾ, ਖੰਭਣੇ ਤੇਰੇ ਟੋਇਆ ਹੈ ਖੱਬੇ ਪਾਸੇ ਮੁੜ ਜਾ, ਪਰ ਕਹਿੰਦੇ ਇਹਨਾਂ ਅੱਖਾਂ ਕੋਈ ਇੰਨੀ ਤਾਕਤ ਨਹੀਂ ਹੈ ਵੀ ਰੱਬ ਨੂੰ ਫੜ ਲੈਣਾ। ਦੇਖੋ ਕਹਿੰਦੇ ਇਹਨਾਂ ਗਿਆਨ ਇੰਦਰਿਆਂ ਤੋਂ ਵੀ ਫੜਨ ਤੋਂ ਗਾਹ ਆ ਉਹ, ਕਹਿੰਦੇ ਤੇਰੀਆਂ ਅੱਖਾਂ ਕਿਸੇ ਨੂੰ ਪਛਾਣ ਲੈਣਗੀਆਂ, ਉਹ ਤੇਰਾ ਪਲਾ ਹੈ ਤੇ ਮੇਰਾ ਦੁਸ਼ਮਣ ਆ ਤੇ ਉਹ ਮੇਰਾ ਮਿੱਤਰ ਤੁਰਿਆ ਉਹਦਾ ਭੱਜ ਕੇ ਬਾਹਾਂ ਖਿਲਾਰ ਕੇ ਜੱਫੀਆਂ ਪਾਏਗਾ, ਪਰ ਕਹਿੰਦੇ ਇਹਨਾਂ ਅੱਖਾਂ ਕੋਈ ਤਾਕਤ ਨਹੀਂ ਹੈ ਰੱਬ ਫੜ ਲੈਣਾ। ਦੱਸੋ ਕਹਿੰਦੇ ਫਿਰ ਧਿਆਨ ਕਰੀ, ਆ ਜਿਹੜੇ ਤੇਰੇ ਕਾਨਿਆਂ ਨੇ ਵੀ ਗਿਆਨ ਇੰਦਰੇ ਆ, ਕਿੱਦਾਂ ਹੁਣ ਤੁਸੀਂ ਕੰਨਾਂ ਨਾਲ ਸੁਣ ਰਹੇ ਹੋ ਤੁਹਾਨੂੰ ਗਿਆਨ ਮਿਲ ਰਿਹਾ, ਇੰਦਰੇ ਆ ਨਾ ਮੇਰੇ, ਗਿਆਨ ਦੇ ਆਉਂਦੇ ਨਾ, ਕਹਿੰਦੇ ਗਿਆਨ ਇੰਦਰੇ ਨੇ ਪਰ ਧਿਆਨ ਤੇ, ਕਹਿੰਦੇ ਇਹ ਕੰਨ ਜਿਹੜੇ ਨੇ ਗੁਰੂ ਦੇ ਸ਼ਬਦ ਨੂੰ ਸਰਵਣ ਕਰਦੇ ਪਏ ਨੇ, ਪਰ ਇਹਨਾਂ ਕੰਨਾਂ ਕੋਲੋਂ ਉਸ ਅਕਾਲ ਪੁਰਖ ਦੀ ਆਵਾਜ਼ ਨੂੰ ਸੁੱਝ ਨੂੰ ਪੜਨ ਦੀ ਤਾਕਤ ਨਹੀਂ ਹੈ। ਦੇਖੋ ਕਹਿੰਦੇ ਨੱਕ ਤੇਰਾ ਸੁੰਘਦਾ ਕਹਿੰਦਾ ਬਦਬੂ ਏ ਖੁਸ਼ਬੂ ਏ, ਕਹਿੰਦੇ ਪਰ ਪੱਲੇ ਬਣ ਨਹੀਂ, ਕਹਿੰਦੇ ਉਹ ਪਰਮਾਤਮਾ ਇੱਕ ਐਸੀ ਖੁਸ਼ਬੂ ਆ ਜਿਹਨੂੰ ਇਹ ਤੇਰਾ ਨੱਕ ਨਹੀਂ ਸੁੰਘ ਸਕਦਾ। ਦੇਖੋ ਕਹਿੰਦਾ ਤੇਰਾ ਜ਼ੁਬਾਨ ਤੇਰੀ ਗਿਆਨ ਇੰਦਰੇ ਆ, ਕਿੱਦਾਂ ਗੁਰਬਾਣੀ ਪੜ੍ਹਦੀ ਹੈ, ਕਿੱਦਾਂ ਇਹ ਗੁਰੂ ਘਰ ਦੀ ਗੱਲ ਕਰਦੀ ਹੈ, ਵਡਿਆਈ ਕਰਦੀ ਆ, ਕਹਿੰਦੇ ਪਰ ਤੇਰੀ ਇਹ ਜ਼ੁਬਾਨ ਵੀ ਛੋਟੀ ਹੈ, ਉਸ ਪਰਮਾਤਮਾ ਦੀ ਉਸਤਤ ਨਹੀਂ ਕਰ ਸਕਦੀ। ਗੁਰੂ ਸਾਹਿਬਾਂ ਨੂੰ ਕਹਿਣਾ ਪਿਆ, ਕਹਿੰਦੇ ਤੂੰ ਬੇਅੰਤ ਕੋ ਬਿਰਲੋ ਜਾਣੇ, ਕਹਿੰਦੇ ਤੂੰ ਬੇਅੰਤ ਆ, ਕਿਹੜੀ ਗੱਲੋਂ, ਜ਼ੁਬਾਨ ਚੋਂ ਹੀ ਕਿਹਾ ਨਾ ਵੀ ਮੇਰੀ ਜ਼ੁਬਾਨ ਤੇਰੀ ਰੌਲਾ ਨਹੀਂ ਪਾ ਸਕਦੀ, ਤੇਰੀ ਵਡਿਆਈ ਨਹੀਂ ਕਰ ਸਕਦੀ, ਹੈ ਨਾ। ਫਿਰ ਧਿਆਨ ਦੇਣਾ, ਗੁਰੂ ਜੀ ਕਹਿਣ ਲੱਗੇ ਅਗਮ ਅਗੋਚਰ ਗੁਰਪੂਰਾ, ਹੁਣ ਇੱਥੇ ਗੁਰਪੂਰਾ ਆ ਗਿਆ ਆਪਾਂ ਹੋਲੀ, ਇੱਥੇ ਫਿਰ ਗੁਰ ਗੱਗੇ ਨੂੰ ਔਂਕੜ ਦੇ ਨਾਰੇ ਨੂੰ ਫਿਰ ਔਂਕੜਿਆ, ਆਪਾਂ ਕੀ ਕਹਿ ਦੇਣਾ ਪੂਰਾ ਗੁਰੂ, ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਜਿਹਨੂੰ ਆਪਾਂ ਗੁਰੂ ਕਹਿੰਦੇ ਕਦੀ ਅਧੂਰਾ ਹੋ ਹੀ ਨਹੀਂ ਸਕਦਾ, ਕਦੀ ਗੁਰੂ ਦੁਆਰਾ ਹੋ ਸਕਦਾ, ਗੁਰੂ ਤੇ ਕਹਿੰਦੇ ਪੂਰਨ ਨੂੰ, ਸੋ ਦਈਏ ਗੁਰਪੂਰਾ ਦਾ ਮਤਲਬ ਕੀ ਹੈ, ਕਹਿੰਦੇ ਉਹ ਜਿਹੜਾ ਕਿੱਦਾਂ ਦੀ ਪਾਵਰ ਰੱਖਦਾ ਹੈ, ਜਿਹੜਾ ਤੇਰੇ ਗਿਆਨ ਇੰਦਰੀਆਂ ਤੋਂ ਪਰਾਂ ਬੈਠਾ ਹੈ, ਕਹਿਣ ਲੱਗੇ ਗੁਰਪੂਰਾ, ਕਹਿੰਦਾ ਗੁਰ ਦਾ ਭਾਵ ਪ੍ਰਕਾਸ਼, ਪੂਰਾ ਦਾ ਭਾਵ ਪੂਰਨ, ਕਹਿੰਦਾ ਜਦੋਂ ਤੇਰੇ ਅੰਦਰ ਪੂਰਨ ਪ੍ਰਕਾਸ਼ ਹੋ ਜਾਏਗਾ ਨਾ, ਅਲੱਖ ਅਲੱਖ ਕਿਹਨੂੰ ਕਹਿੰਦੇ, ਅਦ੍ਰਿਸ਼ ਜਿਹੜਾ ਦਿਖਦਾ ਨਹੀਂ, ਤੇ ਲਿਖਾਏ ਕਿਹਨੂੰ ਕਹਿੰਦੇ, ਦਿਖਾ ਦੇ, ਕਹਿੰਦੇ ਫਿਰ ਇਹ ਤਾਕਤ ਪਤਾ ਕਿਹਦੇ ਕੋਲ ਆ, ਪੂਰਨ ਪ੍ਰਕਾਸ਼ ਦੇ ਅੰਦਰ ਤਾਕਤ ਆ, ਕਹਿੰਦਾ ਫਿਰ ਕਰ ਕੋਸ਼ਿਸ਼ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਸ਼ਬਦ ਨਾਲ ਜੁੜ, ਤਾਂ ਕਿ ਤੇਰੇ ਅੰਦਰ ਵੀ ਪੂਰਨ ਪ੍ਰਕਾਸ਼ ਹੋ ਜਾਏ, ਜਿੱਦਣ ਪੂਰਨ ਪ੍ਰਕਾਸ਼ ਹੋ ਜਾਏਗਾ, ਪੂਰਨ ਪ੍ਰਕਾਸ਼ ਤੈਨੂੰ ਜਿਹੜਾ ਉਹ ਪਰਮਾਤਮਾ ਅਦ੍ਰਿਸ਼ ਦਿਸਦਾ ਨਹੀਂ ਕਿਸੇ ਨੂੰ, ਕਹਿੰਦੇ ਉਹ ਪ੍ਰਕਾਸ਼ ਉਹਨੂੰ ਦਿਖਾ ਸਕਦਾ, ਮਹਿਸੂਸ ਕਰਾ ਸਕਦਾ ਹੈ, ਇਹਦਾ ਮਤਲਬ ਤੁਹਾਡੇ ਅੰਦਰ ਸ਼ਬਦ ਦਾ ਪ੍ਰਕਾਸ਼ ਹੀ ਪਰਮਾਤਮਾ ਨੂੰ ਮਹਿਸੂਸ ਕਰਨ ਦੀ ਤਾਕਤ ਰੱਖਦਾ ਹੈ, ਜੇ ਸ਼ਬਦ ਦਾ ਪ੍ਰਕਾਸ਼ ਨਹੀਂ ਹੈ ਤੇ ਤੁਸੀਂ ਕਦੀ ਪਰਮਾਤਮਾ ਨੂੰ ਆਪਣੇ ਅੰਦਰੋਂ ਮਹਿਸੂਸ ਨਹੀਂ ਕਰ ਸਕਦੇ, ਵਿਚਾਰ ਕਰਨ ਦੀ ਲੋੜ ਹੈ, ਅਸੀਂ ਵਿਚਾਰ ਨਹੀਂ ਕੀਤੀ। ਸੋ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ, ਕਹਿੰਦੇ ਭਾਈ ਜਿਨ ਇਹ ਚਾਖੀ ਸੋਈ ਜਾਣੇ ਗੂੰਗੇ ਕੀ ਮਠਿਆਈ, ਕਹਿੰਦੇ ਭਾਈ ਗੱਲ ਸੁਣ, ਜਿਹਨੇ ਇਸ ਅਵਸਥਾ ਦਾ ਆਨੰਦ ਚੱਖਿਆ ਹੈ ਨਾ, ਉਸ ਆਨੰਦ ਦਾ ਉਸੇ ਨੂੰ ਪਤਾ ਹੈ, ਕਹਿੰਦੇ ਕਿਉਂ, ਕਹਿੰਦੇ ਗੂੰਗੇ ਦੀ ਮਠਿਆਈ ਹੈ, ਕਹਿੰਦੇ ਗੂੰਗੇ ਨੇ ਖਾ ਲਈ ਮਠਿਆਈ, ਕਿਸੇ ਨੇ ਪੁੱਛਿਆ ਉਹ ਗੱਲ ਸੁਣੋ ਕਿੱਦਾਂ ਦੀ ਹੈ ਮਿੱਠੀ ਹੈ, ਤੇ ਰੌਲਾ ਪਾਉਂਦਾ ਮਿੱਠੀ ਦੱਸਣ ਜੋਗਾ ਨਹੀਂ ਹੈ, ਰੌਲਾ ਪਾਉਂਦਾ ਕਹਿੰਦਾ ਤੂੰ ਵੀ ਖਾ ਲਾ, ਇਸ਼ਾਰੇ ਕਰਦਾ ਤੂੰ ਵੀ ਖਾ ਲਾ, ਪਰ ਸਵਾਦ ਦੱਸਣ ਜੋਗਾ ਨਹੀਂ, ਕਹਿੰਦੇ ਜਿਹਨਾਂ ਦੇ ਅੰਦਰ ਇਹ ਪ੍ਰਕਾਸ਼ ਦੇ ਜ਼ਰੀਏ ਪੂਰਨਤਾ ਹੀ ਆਈ ਹੈ, ਜਿਹਨਾਂ ਨੇ ਪਰਮਾਤਮਾ ਨੂੰ ਮਹਿਸੂਸ ਕੀਤਾ, ਕਹਿੰਦੇ ਅਵਸਥਾ ਏਦਾਂ ਦੀ ਹੈ ਕਿ ਗੂੰਗੇ ਦੀ ਮਿਠਾਈ ਵਰਗੀ ਹੈ, ਜਿਹਨਾਂ ਨੇ ਚੱਖਿਆ ਇਹਨੂੰ ਆਨੰਦ ਨੂੰ ਉਹ ਜਾਣਦੇ, ਪਰ ਦੱਸਣ ਜੋਗੇ ਕਿਸੇ ਨੂੰ ਨਹੀਂ ਵੀ ਆਨੰਦ ਕਿੱਦਾਂ ਦਾ, ਇਹਦਾ ਮਤਲਬ ਇਸ਼ਾਰਾ ਕਰਦੇ ਗੁਰੂ ਜੀ, ਕਹਿੰਦੇ ਵੀ ਮੈਂ ਤੈਨੂੰ ਇਹ ਆਨੰਦ ਨਹੀਂ ਦੱਸਦਾ ਪਿਆ ਕਿੱਦਾਂ ਦਾ, ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਬਈ ਇਹ ਮੈਂ ਆਨੰਦ ਚੱਖਿਆ, ਪਰ ਮੇਰੀ ਅਵਸਥਾ ਗੂੰਗੇ ਵਰਗੀ ਹੋ ਗਈ ਹੈ, ਤੇ ਮੈਂ ਤੈਨੂੰ ਰੌਲਾ ਪਾਉਣਾ, ਤੈਨੂੰ ਬੇਨਤੀ ਕਰਦਾ ਵੀ ਜੇ ਤੂੰ ਚਾਹੁੰਦਾ ਆ ਇਸ ਗੁੜ ਦਾ ਸਵਾਦ, ਇਸ ਮਠਿਆਈ ਦਾ ਸਵਾਦ, ਇਸ ਅਵਸਥਾ ਦਾ ਸਵਾਦ ਵੇਖਣਾ ਚਾਹੁੰਦਾ, ਤੇ ਭਈ ਜਿੱਦਾਂ ਗੂੰਗਾ ਇਸ਼ਾਰਾ ਕਰਦਾ ਵੀ ਤੂੰ ਵੀ ਗੁੜ ਖਾ ਲਾ, ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਫਿਰ ਮੈਂ ਵੀ ਤੈਨੂੰ ਰੌਲਾ ਪਾਉਣਾ, ਤੂੰ ਵੀ ਨਾਮ ਦੇ ਅਲਾ, ਤੂੰ ਵੀ ਸਿਮਰਨ ਕਰ ਲੈ, ਕਿਉਂਕਿ ਬਾਣੀ ਚ ਲਿਖਿਆ ਜਿਨ ਸੇਵਿਆ ਤਿਨ ਪਾਇਆ ਮਾਣ, ਕਹਿੰਦੇ ਜਿਹਨਾਂ ਨੇ ਸੇਵਿਆ ਉਹਨਾਂ ਨੇ ਮਾਣ ਪ੍ਰਾਪਤ ਕੀਤਾ, ਤੂੰ ਵੀ ਸਿਮਰਨ ਕਰ ਲੈ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਕਹਿੰਦੇ ਵੀ ਜਿਹਨਾਂ ਨੇ ਨਾਮ ਧਿਆਇਆ ਉਹ ਕਾਲਾ ਸਫਲ ਹੋ ਗਏ, ਕਹਿੰਦੇ ਤੂੰ ਵੀ ਨਾਮ ਧਿਆ ਲਾ। ਸੋ ਬਈ ਸਮਾਂ ਹੋ ਗਿਆ, ਗੁਰੂ ਪਿਆਰੀ ਸਾਧ ਸੰਗਤ ਜੀ ਵਿਚਾਰਾਂ ਤੇ ਅਸੀਂ ਆ, कि जिंदगी खत्म हो जानी पर विचारा नहीं खत्म होनी है। अथाया ठीक है। सो ऐसी मन बिरती बनाओ कि गुरु ग्रंथ साहिब दे चरणां नाल जुड़ो, गुरबाणी पढ़िया करो आराम नाल, ते गुरबाणी दी विचार करिया करो, जो गुरबाणी कहिंदी है जिंदगी च उतारो उहनूं करो। ठीक है। सो ऐसी मन बिरती बनाओ कि प्यार नाल गुरबाणी पढ़नी है और विचार के गुरबाणी पढ़नी है। सो गुरु प्यारे आओ इत्थे समाप्ति करदे फतेह के जाइए। ओ वाहिगुरु जी का खालसा, ओ वाहिगुरु जी की फतेह।